ਸ਼ਬਦ ਸੀ ਕਬੀਰ ਜੀ ਉਹਦਾ ਵੀ ਨਾਮ ਐਂਡ ਓਨਲੀ ਨਾਮ ਕੇਵਲ ਦਾ ਮਤਲਬ ਹੈ ਇਹਦੇ ਨਾਲ ਹੋਰ ਕੋਈ ਚੀਜ਼ ਨਾ ਕਰੀ ਕੇਵਲ ਨਾਮ ਅਸੀਂ ਉਸ ਸ਼ਬਦ ਜਿਹੜਾ ਕਬੀਰ ਜੀ ਉਹਦਾ ਪਿੱਛੇ ਲਿਆ ਹੈ ਕੱਲ੍ਹ ਦੀ ਬੈਠਕ 'ਚ ਉਹ ਥੋੜ੍ਹਾ ਜਿਹਾ ਰਿਵਾਈਜ਼ ਕਰ ਦਈਏ ਵੀ ਅਖੀਰਲੀਆਂ ਤੁਕਾਂ ਉਸ ਸ਼ਬਦ ਦੀਆਂ ਹੈ ਅਸੀਂ ਪੂਰਾ ਸ਼ਬਦ ਅੱਜ ਪੜ੍ਹਾਂਗੇ ਇਹਨੂੰ ਸ਼ਬਦ ਨੂੰ ਸਮਝੀਏ ਭਈ ਸ਼ਬਦ ਦਾ ਗਾ ਲੈਣਾ ਸ਼ਬਦ ਦਾ ਪੜ੍ਹ ਲੈਣਾ ਇੰਨਾ ਜ਼ਰੂਰੀ ਨਹੀਂ ਹੈ ਜਿੰਨਾ ਇਹਨੂੰ ਸਮਝਣਾ ਜ਼ਰੂਰੀ ਹੈ ਸ਼ਬਦ ਨੂੰ ਔਰ ਸਮਝ ਕੇ ਵੀ ਇਹਦੇ ਮਾਇਨੇ ਕੱਢ ਕੇ ਵੀ ਸ਼ਬਦ ਸਮਝ ਕੇ ਵੀ ਤਾਂ ਵੀ ਨਹੀਂ ਗੁਜ਼ਾਰਾ ਹੋਣਾ ਜੋ ਸ਼ਬਦ ਕਹਿੰਦਾ ਹੈ ਉਹਦੇ 'ਤੇ ਐਕਸ਼ਨ ਲੈਣਾ ਪੈਣਾ ਹੈ ਕੰਮ ਕਰਨਾ ਪੈਣਾ ਹੈ ਮਹੱਲਾ ਪਹਿਲਾ ਕਹਿੰਦਾ ਹੈ ਕਰਨੀ ਪ੍ਰਧਾਨ ਤੈਨੂੰ ਉਹ ਕੰਮ ਕਰਨਾ ਪੈਣਾ ਹੈ ਜਿਹੜਾ ਇਹ ਸ਼ਬਦ 'ਚ ਕਿਹ ਆਏ ਅਤੇ ਸ਼ਬਦ 'ਚ ਬਾਣੀ ਦਾ ਪਾਠ ਕਰ ਲੈਣਾ ਇਹਦੇ 'ਚ ਪਾਰਸ ਕਲਾ ਨਹੀਂ ਹੈ ਅਸੀਂ ਐਲਾਨੀਆਂ ਐਲਾਨ ਕਰਦੇ ਹਾਂ ਵੀ ਬਾਣੀ ਗਿਆਨ ਹੈ ਗਿਆਨ ਪੂਜੀ ਦਾ ਨਹੀਂ ਹੈ ਗਿਆਨ ਦੇ ਮੁਤਾਬਕ ਕੰਮ ਕਰਨਾ ਪੈਂਦਾ ਹੈ ਜੋ ਗਿਆਨ ਅਸੀਂ ਕੱਲ੍ਹ ਦੱਸਿਆ ਸੀ ਵੀ ਸਟੀਫਨ ਨੇ ਇੰਜਣ ਬਣਾਇਆ ਉਹਨੂੰ ਲੋਕਾਂ ਨਾਲ ਪੂਜਿਆ ਨਹੀਂ ਸਟੀਫਨ ਦੇ ਇੰਜਣ ਨੂੰ ਪੂਜਿਆ ਨਹੀਂ ਐਡਾ ਉਹਨੂੰ ਗਿਆਨ ਆਇਆ ਇੰਜਣ ਬਣਾ ਦਿੱਤਾ ਉਹਦੇ ਨਾਲ ਟਰੈਕਟਰ ਚੱਲ ਕੇ ਪਿੰਡੀ ਥਾਂ ਬਹੁਤ ਸੁਖੀ ਹੋ ਗਏ ਹੁਣ ਕੋਈ ਬਾਲਦਾ ਨੂੰ ਉਹ ਹੜ ਨਹੀਂ ਪਾਉਣੇ ਪੈਂਦੇ ਜਿਹੜੇ ਉਹਦੇ ਗਿਆਨ ਦੀ ਕੱਢੀ ਚੀਜ਼ ਨਾਲ ਮੈਨਕਾਇੰਡ ਸੁਖੀ ਹੋ ਗਈ ਐਡੀਸਨ ਨਾਲ ਬਲਬ ਬਣਾਇਆ ਸਾਰੀ ਦੁਨੀਆਂ 'ਚ ਲੋਹ ਹੋ ਗਈ ਹਨੇਰਾ ਸੀ ਇਹ ਬਲਬ ਜਗਦੇ ਹੈ ਹਨੇਰਾ ਥਾਂ ਉਹ ਅਸੀਂ ਬਲਬ ਨੂੰ ਪੂਜਦੇ ਨਹੀਂ ਹੈ ਨਿਊਟਨ ਨੇ ਥਰਡ ਤਿੰਨੇ ਲਾ ਕੱਢੇ ਉਹਦੇ ਲਾਸ ਦੇ ਨਾਲ ਅਸੀਂ ਆ ਸੈਟਾਲਾਈਟ 'ਤੇ ਥਾਣੀ ਇੱਥੇ ਬੈਠੇ ਗੱਲਾਂ ਕਰ ਰਹੇ ਅਮੈਰੀਕਾ 'ਚ ਸਾਰੇ ਉਹਦਾ ਗਿਆਨ ਹੈ ਲੇਕਿਨ ਇਹ ਮਟੀਰੀਅਲ ਗਿਆਨ ਹੈ ਮਟੀਰੀਅਲ ਗਿਆਨ ਨਾਲ ਮੈਨਕਾਇੰਡ ਇੰਨੀ ਸੁਖੀ ਹੋ ਗਈ ਔਰ ਸਾਡੇ ਕੋਲ ਐਡਾ ਵੱਡਾ ਪੂਰਨ ਬ੍ਰਹਮ ਗਿਆਨ ਹੈ ਸਪਿਰਚੁਅਲ ਗਿਆਨ ਅਸੀਂ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ ਗਿਆਨ ਸਾਰੇ ਗ੍ਰੰਥ ਦੇ ਵਿੱਚ ਐਡਾ ਵੱਡਾ ਗਿਆਨ ਦਿੱਤਾ, ਸ਼ਬਦ ਇੰਨੇ ਦਿੱਤੇ, ਅਸੀਂ ਉਹਨੂੰ ਪੂਜਣ ਲੱਗ ਪਏ, ਉਹਨੂੰ ਮੱਥੇ ਟੇਕਣ ਲੱਗ ਪਏ, ਉਹਨੂੰ ਦੇਗਾਂ ਕਰਾਉਣ ਲੱਗ ਪਏ, ਉੱਤੇ ਰੁਮਾਲੇ ਦੇਣ ਲੱਗ ਪਏ। ਜਦਕਿ ਤਿੰਨ ਸਟੈਂਡਿੰਗ ਆਰਡਰ ਮੈਂ ਕੱਲ੍ਹ ਦੱਸੇ ਸੀ ਗੁਰੂ ਬਾਬੇ ਨਾਨਕ ਦੇ, ਜਿਹਨਾਂ ਨੇ ਗਿਆਨ ਸ਼ੁਰੂ ਕੀਤਾ ਔਰ ਇਸ ਦੁਨੀਆਂ 'ਚ ਲਿਆਂਦਾ, ਔਰ ਇਸ ਗਿਆਨ ਦੇ ਨਾਲ ਸਾਰੇ ਜਿਹੜੇ ਉੱਚ ਚੋਟੀ ਦੇ ਭਗਤ ਸੀ ਉਸ ਵੇਲੇ ਉਹਨਾਂ ਨੂੰ ਜੱਫੀ ਪਾ ਕੇ ਆਪਣੇ ਗਿਆਨ ਨਾਲ ਮਿਲਾਇਆ ਔਰ ਉਹ ਕਿਹਾ ਕਿ ਮੇਰਾ ਰਾਸਤਾ ਕੀ ਹੈ, ਮੇਰਾ ਰਾਸਤਾ ਹੈ ਸਗਲ ਜਮਾਤੀ, ਆਈ ਪੰਥੀ ਸਗਲ ਜਮਾਤੀ, ਆਈ ਐਮ ਕਲਾਸ ਫੈਲੋ ਦਾ ਫੌਲ। ਜਿੰਨਾ ਵੀ ਕੋਈ ਗਿਆਨਵਾਨ ਬੰਦਾ ਹੈ ਮੈਂ ਉਹਦੇ ਗੁਣ ਲੈ ਲੈਂਦਾ ਹੈ, ਉਹਦੇ ਅਵਗੁਣ ਛੱਡ ਦਿੰਦਾ ਹੈ। ਗੁਰੂ ਨਾਨਕ ਕਹਿੰਦਾ ਕਿਸੇ ਵੀ ਕਲਾਸ 'ਚ ਜਾਓ ਬੈਠੋ, ਉਹਦਾ ਗੁਣ ਲੈ ਲਓ, ਉਹਦੇ ਅਵਗਨ ਲੈ ਕੇ ਲੈ, ਸਾਂਝ ਕਰੀਜੇ ਗੁਣਾਂ ਤੇਰੀ ਛਾੜ ਅਵਗਨ ਚੱਲੀਏ। ਮੀਤਾ ਅਵਰੀਤਾ ਮਹੱਲੇ ਪਹਿਲੇ ਦਾ ਐਡਾ ਉੱਚਾ ਗਿਆਨ ਆ ਵੀ ਜੇ ਤੁਸੀਂ ਸਾਰੀ ਉਮਰ ਆਪਣੇ ਦੋਸਤ ਨਾਲ ਦੋਸਤੀ ਨਿਭਾਉਣਾ ਚਾਹੁੰਦੇ ਹੋ ਤਾਂ ਉਹਦੇ ਗੁਣ ਦੀ ਸਾਂਝ ਕਰਿਓ, ਉਹਦੇ ਅਵਗਨ ਨਾ ਕਦੀ ਖੋਲਣ ਬੈਠ ਜਾਂਦੇ ਤਾਂ ਤੁਹਾਡੀ ਟੁੱਟ ਜਾਏਗੀ। ਕਿਸੇ ਨਾਲ ਵੀ ਪਿਆਰ ਬਣਾ ਕੇ ਰੱਖਣਾ ਬਾਬੇ ਨੇ ਸੁਨਹਿਰੀ ਅਸੂਲ ਦਿੱਤੇ ਹੈ, ਸਾਂਝ ਕਰੀਜੇ ਗੁਣਾਂ ਤੇਰੀ, ਆਪਣੇ ਦੋਸਤ ਦੇ ਔਗਣਾਂ 'ਤੇ ਪਰਦਾ ਪਾਓ, ਉਹਦੇ ਗੁਣਾਂ ਦੀ ਸਾਂਝ ਕਰੋ, ਕਿਸੇ ਨਾਲ ਮਿਲਦੇ ਹੋ। ਇਸੇ ਤਰ੍ਹਾਂ ਸੰਗਤ 'ਚ ਅਸੀਂ ਬੈਠਦੇ ਹਾਂ, ਆਉਂਦੇ ਹਾਂ, ਅਸੀਂ ਸੰਗਤ ਦੇ ਵਿੱਚ ਗੁਣ ਦੀ ਸਾਂਝ ਕਰਨੀ ਹੈ, ਸ਼ਬਦ ਦੀ ਸਾਂਝ ਕਰਨੀ ਹੈ। ਬਾਕੀ ਨਹੀਂ ਪਤਾ ਕੌਣ ਆਇਆ ਕੌਣ ਗਿਆ, ਕਿਸੇ ਦਾ ਕੁਛ ਨਹੀਂ ਅਸੀਂ ਕਰ, ਸਾਡੀ ਸਾਂਝ ਸ਼ਬਦ ਦੀ ਹੈ। ਇਸ ਕਰਕੇ ਐਡਾ ਉੱਚਾ ਗਿਆਨ ਗੁਰੂਆਂ ਦਾ ਔਰ ਅਗਾਂਹ ਫਿਰ ਭਗਤਾਂ ਨੂੰ ਉਹਨਾਂ ਨਾਲ ਸਗਲ ਜਮਾਤੀ ਬਣਾਇਆ। ਆਈ ਪੰਥੀ ਦਾ ਮਤਲਬ ਹੈ ਗੁਰੂ ਨਾਨਕ ਜਪ ਬਾਣੀ 'ਚ ਕਹਿੰਦਾ ਹੋਏ ਇਸ ਰਾਸਤੇ 'ਤੇ ਆਈ, ਪੰਥ ਦਾ ਮੈਂ ਨਾ ਕੋਈ ਗਰੁੱਪ ਆਫ ਮੈਨ ਨਹੀਂ ਹੈ, ਜਿਹੜਾ ਇਹਨਾਂ ਨੇ ਪੰਥ ਬਣਾ ਲਿਆ ਸਿੱਖੀ ਨਾ ਜੀ ਆ ਪੰਥ, ਉਹ ਪੰਥ ਮੈਨੇ ਰਾਸਤਾ, ਪੰਥ ਗਰੁੱਪ ਆਫ ਮੈਨ ਨਹੀਂ ਹੈ। ਸਾਰੀ ਬਾਣੀ 'ਚ ਪੰਥ ਦਾ ਮਤਲਬ ਹੈ ਜਿਸ ਰਾਸਤੇ 'ਤੇ ਤੁਸੀਂ ਚੱਲਣਾ ਹੈ, ਜਿਹਨਾਂ ਨੇ ਗਰੁੱਪ ਆਫ ਮੈਨ ਬਣਾ ਕੇ ਸਾਰਾ ਅਗਿਆਨਤਾ ਹੈ ਸਾਰੀ। ਆਈ ਪੰਥੀ ਉਹ ਕਹਿੰਦੇ ਇਸ ਰਾਸਤੇ 'ਤੇ ਆਈ ਤੂੰ, ਜਪ ਬਾਣੀ ਕਹਿੰਦੀ ਆਈ ਪੰਥੀ ਕਿਹੜੇ ਰਾਸਤੇ 'ਤੇ, ਵੀ ਸਾਰਿਆਂ ਨਾਲ ਮਿਲ ਕੇ ਵੈ ਸਗਲ ਜਮਾਤੀ, ਵੀ ਆਰ ਕਲਾਸ ਫੈਲੋ ਦਾ ਫੌਲ, ਸਾਰਾ ਗਿਆਨ ਦੀ ਸਾਂਝ, ਸਾਰੀਆਂ ਭਗਤਾਂ ਦੀ ਬਾਣੀ, ਮੁਸਲਮਾਨਾਂ ਦੀ, ਸਾਰਿਆਂ ਦੀ, ਜਿੰਨੇ ਵੀ ਹੋਏ ਉਹਨਾਂ ਦੀ ਬਾਣੀ ਨੂੰ ਸਾਨੂੰ ਸਤਿਕਾਰਯੋਗ ਦੇ ਕੇ ਅਸੀਂ ਸਾਰਿਆਂ ਦਾ ਹੀ ਅਦਬ ਕਰਦੇ ਹਾਂ, ਸਾਰੇ ਹੀ ਸਾਡੇ ਨਾਲ ਆ। ਇਸੇ ਕਰਕੇ ਪਹਿਲਾ ਸ਼ਬਦ ਅਸੀਂ ਉਸ ਭਗਤ ਦਾ ਲਿਆ ਹੈ ਜਿਹੜਾ ਕਿ ਮਹੱਲਿਆਂ ਦਾ ਸ਼ਬਦ ਨਹੀਂ ਹੈ, ਜਾਣ ਬੁੱਝ ਕੇ ਉਸ ਸ਼ਬਦ ਦੇ ਮੁਤਾਬਕ ਅਸੀਂ ਸਾਬਤ ਕਰਾਂਗੇ ਵੀ ਇਹ ਸਾਰੇ ਹੀ ਸ਼ਬਦ ਇੱਕੋ ਮਈਅਰਿੰਗ ਸਟਿੱਕ ਨਾਲ ਲਿਖੇ ਗਏ ਹੈ, ਇੱਕੋ ਹੀ ਭਾਵ ਅਰਥ ਹੈ ਇਹਨਾਂ ਦਾ, ਇਹ ਇੱਕ ਹੀ ਚੀਜ਼ ਹੈ, ਇੱਕ ਹੀ ਚੀਜ਼ ਨੂੰ ਕਹਿੰਦੇ ਹੈ, ਲੇਕਿਨ ਇਹਨਾਂ ਦਾ ਲੈਵਲ ਵੱਖਰਾ ਵੱਖਰਾ ਹੈ। ਮਹੱਲਿਆਂ ਦੀ ਬਾਣੀ ਉੱਤੇ ਨਾਂ ਕਦੀ ਨਹੀਂ ਆਏਗਾ ਗੁਰੂਆਂ ਦਾ, ਸਾਰੀ ਬਾਣੀ 'ਚ ਗੁਰੂਆਂ ਦਾ ਨਾਂ ਹੈ, ਮਹੱਲੇ ਹੈ ਸਿਰ, ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਫਿਰ ਨੌਵਾਂ, ਮਹੱਲਿਆਂ ਦੀ ਬਾਣੀ ਹੈ। ਮਹੱਲਿਆਂ ਦੀ ਬਾਣੀ ਤੋਂ ਬਾਅਦ ਸੈਕਿੰਡ ਸਟੇਜ ਹੈ ਭਗਤਾਂ ਦੀ ਬਾਣੀ, ਔਰ ਭਗਤਾਂ ਦੀ ਬਾਣੀ ਦੇ ਵਿੱਚੋਂ ਸਭ ਤੋਂ ਉੱਚੀ ਸਟੇਜ ਹੈ ਕਬੀਰ ਜੀ ਦੀ, ਕਬੀਰ ਜੀ ਨੂੰ ਬਾਦਸ਼ਾਹ, ਉੱਥੋਂ ਬਾਅਦ ਬਾਕੀ ਭਗਤ ਆਉਣਗੇ। ਤੀਸਰੀ ਬਾਣੀ ਸੰਗਤ ਦੀ ਬਾਣੀ ਹੈ। ਗੁਰੂ ਕਾਲ ਵੇਲੇ ਸਿੱਖਾਂ ਦੀ ਐਡੀ ਉੱਚੀ ਸਪਿਰਚੁਅਲ ਹਾਲਤ ਹੋ ਗਈ ਸੀ ਵੀ ਉਹਨਾਂ ਦੀ ਬਾਣੀ ਵੀ ਮਹਾਰਾਜ ਨਾਲ ਸਾਂਭੀ ਅਲੈਦਾ ਪੋਥੀ 'ਚ। ਉਹ ਤਿੰਨ ਚਾਰ ਬਾਣੀਆਂ ਐਸੀਆਂ ਹੈ, ਇੱਕ ਹੈ ਸੁੰਦਰ ਜੀ ਦੀ ਸੱਦ, ਦੂਸਰਾ ਹੈ ਸੱਤੇ ਰਾਏ ਬਲਵੰਡੇ ਦੀ ਵਾਰ, ਤੀਸਰੀ ਹੈ ਆ ਭੱਟਾਂ ਦੀ ਬਾਣੀ। ਐਡੀ ਉੱਚੀ ਅਵਸਥਾ 'ਚ ਸਿੱਖ ਪਹੁੰਚ ਚੁੱਕੇ ਸੀ ਭਾਈ ਗੁਰੂ ਮਹੱਲੇ ਚੌਥੇ ਨੂੰ ਲਿਖਣਾ ਪਿਆ ਵੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤਵਾ। ਧੂੜ ਛਿੱਤਰਾਂ ਦੀ ਨਹੀਂ ਹੈ, ਲਾਗੇ ਧੂੜ ਦੇ ਨਾਲ ਹਰ ਲਿਖੇ ਆ, ਗੁਰਸਿੱਖਾਂ ਕੀ ਹਰ ਧੂੜ ਦੇ ਮੈਨੇ ਸਪਿਰਚੁਅਲ ਡਸਟ ਦੇ। ਇਸੇ ਕਰਕੇ ਅਸੀਂ ਸਮਝਣਾ ਹੈ ਅਸੀਂ ਕਿਸੇ ਦੇ ਖਰੋੜਿਆਂ ਕਿਸੇ ਸਿੱਖਾਂ ਦੇ ਛਿੱਤਰ ਝਾੜਨੇ ਨਹੀਂ ਹੈ। ਮਹਾਰਾਜ ਨੇ ਕਿਹਾ ਉਹ ਬਹੁਤ ਉੱਚੀ ਚੱਲ ਕਰ, ਗੁਰਸਿੱਖਾਂ ਕੀ ਹਰ ਧੂੜ ਦੇ ਸਪਿਰਚੁਅਲ ਡਸਟ ਦੇ। ਸਾਨੂੰ ਬਹੁਤ ਗੁੰਮਰਾਹ ਕੀਤਾ ਗਿਆ ਹੈ ਕਿਉਂਕਿ ਅਸੀਂ ਕਿਸੇ ਵੀ ਸ਼ਬਦ ਨੂੰ ਲੈ ਕੇ ਅਸੀਂ ਸਮਝਿਆ ਨਹੀਂ ਅੱਜ ਤੱਕ ਕਰਕੇ। ਬਾਬੇ ਦੇ ਤਿੰਨ ਸਟੈਂਡਿੰਗ ਆਰਡਰ ਨੇ ਮਹੱਲੇ ਪਹਿਰੇ ਦੇ, ਅਕਲੀ ਪੜ੍ਹ ਕੇ ਬੁੱਝੀਏ ਇਹ ਜਿਹੜੀ ਬਾਣੀ ਹੈ। ਮੈਂ ਮਹੱਲਾ ਪਹਿਲਾ ਕੋਟ ਕਰਾਂਗਾ ਜਿਹਦੇ ਅਗੇਂਸਟ ਜਿਹੜੇ ਜਿਹੜੇ ਹੁਕਮ ਹੈ ਬਾਣੀ 'ਚ ਬਾਬੇ ਨਾਨਕ ਦੇ ਅਗੇਂਸਟ ਹੀ ਸਾਰੇ ਕੰਮ ਹੋ ਰਹੇ ਹੈ ਕਿ ਸਾਨੂੰ ਪੜ੍ਹਾਇਆ ਜਾ ਰਿਹਾ, ਸਮਝਾਇਆ ਨਹੀਂ ਜਾ ਰਿਹਾ, ਸਾਰੀ ਬਾਣੀ ਨੂੰ ਮੱਥੇ ਟਿਕਾਏ ਜਾ ਰਹੇ ਨੇ, ਇਹਨੂੰ ਪੂਜਿਆ ਜਾ ਰਿਹਾ ਔਰ ਇਹਨੂੰ ਕੋਈ ਸਮਝਾਉਂਦਾ ਨਹੀਂ ਹੈ ਵੀ ਸਮਝੇ ਕੀ ਆ। ਮਹਾਰਾਜ ਦੀ ਬਾਣੀ ਦੇ ਉਹਨਾਂ ਦੇ ਤਿੰਨ ਆਰਡਰ ਹੈ, ਉਹ ਪੜਿਆ ਨਹੀਂ ਭੇਦ ਬੁੱਧੀਆਂ ਪਾਵਣ। ਕਿਸੇ ਗਿਆਨ ਨੂੰ ਪੜ੍ਹ ਲਓਗੇ, ਅਸੀਂ ਹੁਣ ਸਾਰੀ ਉਮਰ ਪੜ੍ਹਦੇ ਆਏ ਹਾਂ ਥਿਊਰੀ ਆਫ ਸਟਰਕਚਰ, ਸਟਰੈਂਥ ਆਫ ਮਟੀਰੀਅਲ, ਸਾਡੇ ਐਡੀਆਂ ਵੱਡੀਆਂ ਮੁਸ਼ਕਲਾਂ, ਉਹ ਕੀ ਉਹਦਾ ਪਾਠ ਕਰੀਦਾ ਸੀ ਅਸੀਂ? ਨਹੀਂ, ਉਹਦੇ 'ਚੋਂ ਫਾਰਮੂਲੇ ਕੱਢ ਕੇ, ਡੈਫੀਨੇਸ਼ਨ ਕੱਢ ਕੇ, ਉਹਦੀ ਟਰਮਨੋਲੋਜੀ ਸਮਝ ਕੇ, ਸਾਰਾ ਥੀਸਿਸ ਸਮਝ ਕੇ ਤਾਂ ਪਾਸ ਹੁੰਦੇ ਸੀ, ਉਹਨੂੰ ਸਮਝੀਦਾ ਸੀ। ਇਸ ਕਰਕੇ ਬਾਣੀ ਦੀ ਆਰਡਰ ਹੈ, ਅਕਲੀ ਪੜ੍ਹ ਕੇ ਬੁੱਝੀਏ। ਸਾਨੂੰ ਸਾਰਿਆਂ ਨੂੰ ਪੜ੍ਹਾਈ ਵੱਲ ਲਾਇਆ, ਕਿਤੇ ਖੰਡ ਪਾਠ ਪੜ੍ਹੇ ਜਾ ਰਹੇ ਨੇ, ਕਿਤੇ ਨਿਤਨੇਮ ਦੇ ਪਾਠ ਪੜ੍ਹੇ ਜਾ ਰਹੇ ਨੇ ਸਾਰੇ, ਪਰ ਸਮਝਦਾ ਕੋਈ ਨਹੀਂ ਵੀ ਵਿੱਚ ਲਿਖਿਆ ਕੀ ਜਾਂ ਬਾਬੇ ਦਾ ਹੁਕਮ ਕੀ ਹੈ। ਅਕਲੀ ਪੜ੍ਹ ਕੇ ਬੁੱਝੀਏ। ਦੂਸਰਾ ਸਟੈਂਡਿੰਗ ਆਰਡਰ ਹੈ, ਦੱਖਣੀ ਓਂਕਾਰ ਚ ਮਹੱਲਾ ਪਹਿਲਾ ਲਿਖਦਾ, ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸੱਚਾ। ਮੇਰੀ ਬਾਣੀ ਨੂੰ ਪੜ੍ਹੋ, ਬੇਸ਼ੱਕ ਬਾਰ ਬਾਰ ਪੜ੍ਹੋ, ਪਰ ਕਿਸੇ ਮਈਏ ਨੂੰ ਸਟਿੱਕ ਨਾ ਨਹੀਂ ਪੜ੍ਹੋ, ਪੀਰ ਚੋਂ ਲੱਭਣਾ ਕੁਛ। ਸਮਝੇ ਸੂਝੇ ਪੜ੍ਹ ਪੜ੍ਹ ਬੂਝੇ, ਕਿਉਂਕਿ ਇੱਕ ਵਾਰੀ ਪੜ੍ਹਨ ਨਾਲ ਤੁਹਾਨੂੰ ਸਮਝ ਨਹੀਂ ਆਉਣੀ। ਆਹ ਸ਼ਬਦ ਇੱਕ ਲਿਆ, ਤੁਸੀਂ ਦੇਖੋ ਇਹਦੇ 'ਚ ਕੀ ਚੰਗਿਆੜੇ ਨਿਕਲਦੇ ਨੇ। ਕਬੀਰ ਸਾਹਿਬ ਦਾ ਐਡਾ ਉੱਚਾ ਸ਼ਬਦ, ਲੇਕਿਨ ਅਸੀਂ ਇਹਦੇ ਬਹੁਤ ਹੀ ਕਰੀ ਜਾਂਦੇ ਹਾਂ, ਇੱਦਾਂ ਗਾ ਲਿਆ ਜਾਂ ਸਾਰਾ। ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਕੀ ਹੋਏਗਾ? ਤੇਰੇ ਅੰਤਰ ਦੇ ਨਿਰ ਅੰਤਰ ਹੀ ਰੱਬ ਖੜਾ ਹੋਇਆ, ਬਾਹਰ ਨਹੀਂ ਤੈਨੂੰ ਮਿਲਣਾ। ਅੰਤ ਨਿਰ ਅੰਤਰੇ ਸੱਚ, ਉਹ ਅਕਾਲ ਪੁਰਖ ਜਿਹੜਾ ਹੈ ਤੇਰੇ ਅੰਦਰ ਆਉਣਾ, ਬਾਹਰ ਨਹੀਂ ਆਉਣਾ। ਅੰਤ ਅੰਦਰ ਦੇ ਅੰਦਰ, ਕੋਠੜੀ ਮੈਂ ਕੋਠੜੀ, ਤੇਰੇ ਅੰਦਰ ਜਿਹੜਾ ਹੈ ਇੱਕ ਦੇ ਅੰਦਰ, ਇਹਦੇ ਹੋਰ ਨਿਰੰਤਰ ਹੈ, ਉਹਦੇ ਅੰਦਰ ਉਹਨੇ ਖੜਾ ਹੋ ਜਾਣਾ। ਅੰਤ ਨਿਰੰਤਰ ਹੀ ਸੱਚ ਹੈ। ਜੇ ਤੂੰ ਆਹ ਕੰਮ ਕਰ ਗਿਆ, ਬਾਣੀ ਨੂੰ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ। ਇਸ ਕਰਕੇ ਦੂਸਰਾ ਆਰਡਰ ਹੈ, ਅਕਲੀ ਪੜ੍ਹ, ਪਹਿਲਾਂ ਅਕਲੀ ਪੜ੍ਹ ਕੇ ਬੁੱਝੀਏ, ਦੂਸਰਾ ਸਮਝੇ ਸੂਝੇ ਪੜ੍ਹ ਪੜ੍ਹ ਬੁੱਝੇ, ਅੰਤ ਨਿਰੰਤਰੇ ਸਾਜਾ, ਪੜ੍ਹਿਆ ਨਾਹੀਂ ਭੇਦ ਬੁੱਝੀਆਂ ਪਾਵਣਾ। ਇੱਦਾਂ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਧ। ਪੜ੍ਹਨ ਦਾ ਕੰਮ ਕੀ ਕਰ ਰਿਹਾ ਤੂੰ? ਅਗਲੀ ਆਈ ਹੈ ਲਾਈਨ ਜਿਹੜੀ ਰੋਜ਼ ਆਸਾ ਦੀ ਵਾਰ 'ਚ ਗਾਈ ਔਰ ਪੜ੍ਹੀ ਜਾ ਰਹੀ ਹੈ, ਔਰ ਕਿਸੇ ਨੇ ਸੋਚਿਆ? ਮਹੱਲਾ ਪਹਿਲਾਂ ਲਿਖਦਾ, ਪੜ੍ਹ ਪੜ੍ਹ ਗੱਡੀ ਲੱਦੀਏ, ਕਿਉਂਕਿ ਪਿੱਛੇ ਬ੍ਰਾਹਮਣ ਪੜ੍ਹ ਪੜ੍ਹ ਕੇ ਗ੍ਰੰਥਾਂ ਦੇ ਗੱਡੇ ਲੱਦ ਕੇ ਬਾਹਰ ਜਾਂਦੇ ਸੀ, ਉੱਦਾਂ ਚੁੱਕਣ ਵਾਲੇ ਕੋਈ ਨਹੀਂ। ਇੰਨੇ ਗ੍ਰੰਥ ਲਿਖ ਗਏ ਉਹ ਸਾਥੀ, ਗੁਰੂ ਨਾਨਕ ਦੇ ਸਾਹਮਣੇ ਤੁਰੇ ਜਾਂਦੇ ਸੀ ਉਹ ਪੜ੍ਹੇ ਲਿਖੇ ਲੋਕ, ਉਹ ਗ੍ਰੰਥ ਉਹਨਾਂ ਨੇ ਚੱਕੇ ਅਤੇ ਗੱਡੇ ਲੱਦੇ ਹੁੰਦੇ ਸੀ। ਆਹ ਸੂਰਜ ਪ੍ਰਕਾਸ਼ ਦਾ ਗੱਡਾ ਲੱਦ ਕੇ ਜਾਂਦਾ ਸੀ। ਆਹ ਜਿਹੜਾ ਹੁਣੇ ਜੇ ਆਹ ਝੂਠਾ ਐਡਾ ਕਹਾਣੀਆਂ ਦਾ ਗਿਆਨ ਲਿਖਿਆ ਕਵੀ ਸੰਤੋਖ ਸੈਨਾ, ਉਹਦਾ ਗੱਡਾ ਭਰ ਕੇ ਜਾਂਦਾ ਸੀ। ਹੁਣ ਤਾਂ ਉਹਦੇ ਛੋਟੇ ਵਾਲੀਅਮ ਨੇ ਇੰਨਾ ਲਿਖਿਆ ਔਰ ਇੰਨਾ ਪੜ੍ਹਿਆ, ਪਰ ਕਿਸੇ ਨੂੰ ਨਹੀਂ ਪਤਾ ਵੀ ਇਹ ਕਰਨਾ ਅਸੀਂ ਕੀ ਹੈ। ਕਹਾਣੀਆਂ ਹੀ ਲਿਖੀ ਗਿਆ, ਕਿਉਂਕਿ ਮਹਾਰਾਜ ਜੀ ਬਾਣੀ 'ਚ ਆਉਂਦਾ ਮਹੱਲਾ ਦੂਜਾ, ਕਹਿੰਦਾ ਕਥਾ ਕਹਾਣੀ ਵੀ ਇੱਦੀ ਆਣੀ। ਇਹ ਵੇਦਾਂ ਦਾ ਕੰਮ ਸੀ, ਕਥਾ ਕਹਾਣੀਆਂ ਜਾਂ ਪੁਰਾਣੀਆਂ ਲਿਖਣੀਆਂ, ਕਥਾ ਕਹਾਣੀ ਵੇਦੀ ਆਣੀ। ਇਹ ਜਿਹੜੀ ਬਾਣੀ ਹੈ ਇਹ ਕੋਈ ਨਾਮ ਜਪਾਉਂਦੀ ਹੈ, ਗੁਰ ਕੀ ਬਾਣੀ ਨਾਮ ਵਜਾਵੇ। ਅਸੀਂ ਨਾਮ ਜਪਣਾ ਇਹਦੇ ਨਾਲ ਨਾ ਕਿ ਕਥਾ ਕਹਾਣੀਆਂ ਕਰਨੀਆਂ। ਕਥਾ ਕਹਾਣੀਆਂ ਬਥੇਰੀਆਂ ਸੀ ਵੇਦਾਂ ਸ਼ਾਸਤਰਾਂ 'ਚ। ਕੱਲ ਮੈਂ ਦੱਸਿਆ ਸੀ ਜੋ ਉਸ ਬੀਬੀ ਦੀ ਜਿਹਨੇ ਨੋਬਲ ਪ੍ਰਾਈਜ਼ ਲਿਆ ਲੰਡਨ 'ਚ, ਮੇਰੀ ਉਹਦੇ ਨਾਲ ਮੁਲਾਕਾਤ ਹੋਈ, ਉਹਦੀ ਲੜਕੀ ਨਾਲ, ਔਰ ਉਹਨੇ ਕਿਹਾ ਮੇਰੀ ਮਾਂ ਕਹਿੰਦੀ ਹੁੰਦੀ ਸੀ ਆਹ ਦੇਖ ਕੇ ਤੁਹਾਡਾ ਹੈਡ ਗੁਰੂ ਗ੍ਰੰਥ ਸਾਹਿਬ ਇਨ ਅਵਰ ਹੈਂਡਸ, ਵੀ ਵੁੱਡ ਹੈਵ ਟਰਨਡ ਦੀ ਹੋਲ ਵਰਲਡ ਇਨ ਟੂ ਸਿੱਖ। ਉਸ ਦੇ ਨਾਂ ਮੈਨੂੰ ਵੀ ਜਗਾਤਾ ਵੀ ਐਡੇ ਬਾਹਰਲੇ ਲੋਕ ਸਾਰੇ ਇੰਨੇ ਪਿਕਅਪ ਕਰ ਰਹੇ ਨੇ ਔਰ ਅਸੀਂ ਉੱਥੇ ਦੇ ਉੱਥੇ ਬੈਠੇ ਹਾਂ। ਇਸ ਕਰਕੇ ਇਸ ਬਾਣੀ ਦੇ ਸ਼ਬਦ ਇਹਨੂੰ ਸਮਝੇ ਸੂਝੇ ਅਸੀਂ ਕੀ ਕਰ ਰਹੇ ਹਾਂ? ਪੜ੍ਹ ਪੜ੍ਹ ਗੱਡੀ ਲੱਦੀ ਹੈ, ਕਹਿੰਦੇ ਜਾ ਗੱਡੇ ਲੱਦ ਲੈ। ਜਿਹੜੇ ਗੱਡੇ ਲੱਦੇ ਪਏ ਆ ਨਾ ਉਹਨਾਂ ਨੂੰ ਗ੍ਰੰਥਾਂ ਨੂੰ ਪੜ੍ਹੀ ਜਾਣ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ। ਜਦੋਂ ਗੱਡੇ ਵੀ ਮੁੱਕ ਜਾਂਦੇ ਸੀ ਫਿਰ ਜਿਹੜੇ ਬ੍ਰਾਹਮਣ ਵੱਡਾ ਵਿਖਿਆਨ ਕਰਨ ਵਾਲਾ ਬ੍ਰਾਹਮਣ ਹੁੰਦਾ ਸੀ, ਉਹ ਜਿਹੜੇ ਸਾਥੀ ਚਾਰ ਪੰਜ ਹੁੰਦੇ ਸੀ ਨਾ ਉਹਨਾਂ ਨੂੰ ਵੀ ਲੱਦ ਦਿੰਦਾ ਸੀ, ਲੈ ਯਾਰ ਤੂੰ ਬਾਕੀ ਗ੍ਰੰਥ ਰਹਿ ਗਏ ਆ ਵੀ ਤੂੰ ਚੱਕ। ਪੜ੍ਹ ਪੜ੍ਹ ਭਰੀਏ ਸਾਥ, ਜਾਂ ਸਾਥ ਤੁਰਨ ਲੱਗੇ। ਉਹ ਸਾਡੇ ਪਿੰਡੀ ਥਾਈ ਮੁਹਾਵਰਾ ਹੈ ਵੀ ਹੌਲਾ ਭਾਰ ਸਾਥ ਤੋਂ ਮੋਹਰੇ, ਜਿਹਦਾ ਭਾਰ ਜ਼ਿਆਦਾ ਹੋਵੇਗਾ ਹੌਲਾ ਭਾਰ ਸਾਥ ਤੋਂ ਮੋਹਰੇ। ਪਿੱਛੇ ਮੋਟਰਾਂ ਗੱਡੀਆਂ ਨਹੀਂ ਸੀ, ਦੁਨੀਆਂ ਪੈਦਲ ਚੱਲਦੀ ਸੀ, ਉਹ ਜਿਹਦੇ ਕੋਲ ਹੌਲਾ ਭਾਰ ਹੁੰਦਾ ਸੀ ਸਾਰਿਆਂ ਨੂੰ ਅੱਗੇ ਜਾਂਦਾ ਸੀ। ਇਸ ਕਰਕੇ ਅਸੀਂ ਐਡਾ ਭਾਰ ਵਧਾਇਆ, ਅਸੀਂ ਤੋਰ ਸਫ਼ਰ ਕਰ ਹੀ, ਸਪਿਰਚੁਅਲ ਸਫ਼ਰ ਅਸੀਂ ਕਰ ਹੀ ਨਹੀਂ ਸਕਦੇ। ਹੌਲਾ ਭਾਰ ਸਾਥ ਤੋਂ ਮੋਹਰੇ, ਉਹ ਮਹਾਰਾਜ ਕਹਿੰਦਾ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ। ਇਹ ਕੀ ਹੋ ਰਿਹਾ? ਕਹਿੰਦਾ ਤੂੰ ਆਪਣੇ ਪੈਰਾਂ 'ਚ ਬੇੜੀਆਂ ਪਾ ਰਹੀਆਂ, ਜੰਜੀਰਾਂ ਪਾ ਰਹੀਆਂ, ਪੜ ਪੜ ਬੇੜੀ ਪਾਈ ਹੈ। ਬੇੜੀ ਉਹ ਨਹੀਂ ਹੈ ਜੋ ਇਹਨੇ ਅਰਥ ਕਰਦੇ ਆ ਵੀ ਆਹ ਦਰਿਆ 'ਚ ਪਾਰ ਹੋਵੇ। ਬੇੜੀ ਬੇੜੀ ਹੈ ਜਿਹੜਾ ਮੁਜਰਮ ਨੱਠਣ ਦਾ ਡਰ ਹੋਏ, ਕਾਤਲ ਹੋਵੇ, ਉਹਦੇ ਗਲ 'ਚ ਲੋਹੇ ਦੀ ਇੱਕ ਰੋਡ ਸੰਗ ਦਾਇਰਾ ਜਿਹਾ ਪਾ ਕੇ ਉਹਦੀ ਇੱਕ ਸੀਖ ਥੱਲੇ ਬੰਨੀ ਹੁੰਦੀ ਆ, ਉਹ ਪੂਰੀ ਸੀਖ ਥੱਲੇ ਪੈਰਾਂ ਨੂੰ ਦੋ ਬੇੜੀਆਂ ਹੁੰਦੀਆਂ ਉਹਨਾਂ ਦੇ ਨਾਲ ਜੁਟਿਆ ਹੁੰਦਾ ਵੀ ਤਾਂ ਕਿ ਹੌਲੀ ਤੁਰ ਸਕੇ ਭੱਜ ਨਾ ਸਕੇ। ਉਹ ਤੂੰ ਬੇੜੀ ਪਾਈ ਹੈ ਇਹਨਾਂ ਦੀ, ਸਾਰਾ ਦਿਨ ਪਾਠ ਕਰੀ ਜਾਂਦਾ, ਸਾਰੀ ਰਾਤ ਪਾਠ ਕਰੀ ਜਾਂਦਾ, ਸਾਰੀ ਖੰਡ ਪਾਠ ਅਤੇ ਖੰਡ ਪਾਠ ਹੋ ਰਹੇ ਆ, ਔਰ ਫਿਰ ਕਈ ਕਈ ਗ੍ਰੰਥ ਖੁੱਲ੍ਹੇ ਆ, ਕਈ ਕਈ 7500 ਪਾਠ ਹੋ ਰਹੇ ਨੇ। ਮੈਂ ਸਾਨ ਫਰਾਂਸਿਸਕੋ ਜਿੱਥੇ ਮੈਂ ਪਹਿਲੀ ਵਾਰੀ ਉਤਰਿਆ ਅੱਜ ਤੋਂ 16 ਸਾਲ ਪਹਿਲਾਂ, ਉੱਥੇ ਜਾ ਕੇ ਮੈਂ ਜਦੋਂ 16 ਸਾਲ ਬਾਅਦ ਹੁਣ ਗਿਆ ਅਤੇ ਮੈਂ ਕਿਹਾ ਕੀ ਹੋ ਰਿਹਾ, ਕਹਿੰਦੇ ਜੀ 7500 ਪਾਠ ਦਾ ਭੋਗ ਪਿਆ ਇੱਥੇ। ਮੈਂ ਕਿਹਾ ਅੱਛਾ, ਅਤੇ ਹੁਣ ਕਿਉਂ ਸ਼ੁਰੂ ਹੈ 7500 ਦਾ ਪਾਠ? ਕਹਿੰਦੇ ਜੀ 102ਵਾਂ ਪਾਠ ਹੈ। ਮੈਂ ਕਿਹਾ ਕਿਉਂ, ਇਹ ਕਿਉਂ ਕਿਹਾ? ਕਹਿੰਦੇ ਜੀ ਕਈ ਪਾਠੀ ਸੁੱਤੇ ਫੜੇ ਗਏ ਸੀ, ਇਸ ਕਰਕੇ ਉਹਦੀ ਅਵਗੇ ਵਾਲੀ ਇੱਕ ਪਾਠ ਹੋਰ ਰੱਖਿਆ। ਮੈਂ ਹਿਸਟੋਰੀਕਲ ਫੈਕਟ ਹੋਣ ਦੇ ਲੇਟੈਸਟ ਕਹਾਂਗਾ, ਜਿਹਦੇ ਨਾਲ ਸਿੱਖ ਕੌਮ ਨੂੰ ਜਾਗਣਾ ਪਏਗਾ। ਉਹ ਕਹਿੰਦੇ ਜੀ ਪਾਠ 7500 ਦਾ ਭੋਗ ਪੈ ਗਿਆ। ਮੈਂ ਕਿਹਾ ਧੰਨ ਆ, ਮੈਂ ਜਿਸ ਗੁਰਦੁਆਰੇ ਨੂੰ ਹੱਥੀਂ ਬਣਾਇਆ ਸੀ। ਉਹ ਕਹਿਣ ਲੱਗੇ ਜੀ 7500 ਪਾਠ ਤਾਂ ਹੋਏ ਆ, ਬਈ ਇਹਦਾ ਬੜਾ ਮਹਾਤਮ ਹੈ। ਮੈਂ ਕਿਹਾ ਉਹ 7500 ਪਾਠ ਤੁਸੀਂ ਬੜੇ ਦਿਨ ਲੱਗ ਜਾਣ? ਕਹਿੰਦੇ ਕਿ ਨਹੀਂ, ਕਈ ਗ੍ਰੰਥ ਖੋਲ ਲਈਦੇ ਹੈ। ਮੈਂ ਕਿਹਾ ਵਾਹ, ਕਈ ਪੁਜਾਰੀਆਂ ਦੇ ਲੱਲੂ ਲੱਗਦੇ ਹੋਣੇ, ਰੌਲਾ ਲੱਗਦੀਆਂ ਹੋਣੀਆਂ ਐਨ ਸਾਰੇ। ਮੈਂ ਕਿਹਾ ਯਾਰ ਆਹ ਬੜੀ ਚੰਗੀ ਟੀਮ ਵਰਕ ਹੈ, ਉਹ ਜੈਸਾ ਪਾਠ ਹੋਇਆ। ਮੈਂ ਕਿਹਾ ਹੁਣ ਕਿਉਂ? ਉਹ ਕਹਿੰਦੇ ਜੀ ਇਹ ਪਾਠ ਕਈ ਕਈ ਸੁੱਤੇ ਫੜੇ ਗਏ, ਕਿਉਂਕਿ ਲਾਈਨ 'ਚ ਇੱਕ ਚੈਨ ਪਾਠ ਸੀ ਅਤੇ ਕਈ ਸੁੱਤੇ ਫੜੇ ਗਏ, ਇਸ ਕਰਕੇ ਪਾਠਾਂ ਦਾ ਰਿਵਾਜ਼ ਤਾਂ ਸੀ। ਮਹਾਰਾਜ ਕਹਿੰਦੇ ਜਿੰਨੀ ਮਰਜ਼ੀ ਪਾਠ ਕਰ ਲੈ, ਜਿੰਨਾ ਪੜ੍ਹੇਗਾ ਉਹਨਾਂ ਪੈਰਾਂ ਦੇ ਵਿੱਚ ਤੂੰ ਮੁਜਰਮਾਂ ਨੂੰ ਬੇੜੀਆਂ ਪਾਈ ਜਾਂਦਾ। ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਫ, ਪੜ੍ਹ ਪੜ੍ਹ ਬੇੜੀ ਪਾਈ ਹੈ। ਫਿਰ ਤੂੰ ਕਹਿੰਦਾ ਐਸੀ ਚਤਰਾਈ ਦੇ ਖੱਡੇ 'ਚ ਡਿੱਗ ਪਏਗਾ ਨਾ, ਡੂੰਘੇ ਖੱਡੇ 'ਚ, ਤੁਸੀਂ ਸਾਰੀ ਉਮਰ ਨਹੀਂ ਨਿਕਲ ਸਕੇਗਾ। ਕਿਉਂ? ਤੈਨੂੰ ਪਾਠ ਦੇ ਘੂੰ ਘੂੰ 'ਚ ਬੜਾ ਸਵਾਦ ਆਉਂਦਾ। ਸੁਖਮਨੀ ਸਾਹਿਬ ਦਾ ਇੱਕ ਪਾਠ ਕਰ ਲਓ, ਇੰਨੀ ਘੂੰ ਘੂੰ ਪੂਜ ਰਹੀ ਹੈ, ਉਹਦੇ 'ਚ ਇੰਨਾ ਸਵਾਦ ਆਉਂਦਾ। ਉਹ ਅਗਲਾ ਕਹਿੰਦਾ ਆ ਜੀ ਸੁਖਮਨੀ ਸਾਹਿਬ ਦੇ ਤਾਂ ਪਾਠ 'ਚ ਸਵਾਦ ਹੀ ਬੜਾ ਆਉਂਦਾ, ਉਹ ਕੋਈ ਕੋਟਰੀ ਪੜ੍ਹ ਲਓ, ਕੋਈ ਪੜ੍ਹ ਲਓ, ਸਾਰਾ ਉਹ 'ਚ ਸਵਾਦ ਆਉਂਦਾ ਹੈ। ਇਹ ਤਾਂ ਬਹੁਤ ਉੱਚਾ ਬ੍ਰਹਮ ਗਿਆਨ ਹੈ, ਲੇਕਿਨ ਇਹ ਵੀ ਸਾਰਾ ਇਹਨੂੰ ਗਾਉਣਾ, ਸਮਝਣਾ, ਪੜ੍ਹਨਾ, ਇਹਨੂੰ ਕੀ ਕਰਨਾ ਹੈ? ਆਹ ਹੁਣੇ ਆਏਗਾ ਬਾਬਾ ਦੱਸੇਗਾ। ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ। ਹੁਣ ਸਾਥ ਦਾ ਮਤਲਬ ਤੁਸੀਂ ਸਮਝ ਗਏ ਹੋ, ਮੈਂ ਐਨ ਕਲੀਅਰ ਕਰਤਾ ਕ੍ਰਿਸਟਲ ਲਾਈਕ, ਭਾਈ ਹੌਲਾ ਭਾਰ ਸਾਸ ਤੋਂ ਮੋਰੇ। ਇਸ ਕਰਕੇ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਤ। ਇਹਦੇ ਚਿਤਰਾ ਟੀਕਾ ਲਿਖਣ ਵਾਲੇ ਪ੍ਰੋਫੈਸਰ ਸੁਹਾਵ ਸਿੰਘ ਸਾਰੇ ਮੈਂ ਦੇਖਦਾ, ਇੰਨੇ ਖੱਡੇ 'ਚ ਨਿਕਲ ਗਏ, ਪਤਾ ਨਹੀਂ ਨਾਮ ਕਿਹੜੇ ਵੇਲੇ ਜਪਦੇ ਹੋਣ, ਐਡੀ ਚਤੁਰਾਈ ਦੇ ਖੱਡੇ 'ਚ ਮਾਨ ਮਾਨ। ਕਹਿੰਦੇ ਮਹਾਰਾਜ ਕਹਿੰਦੇ ਹੈ, ਸ਼ਬਦ ਲਿਖਣ ਲੱਗੇ ਮਹੱਲਾ ਪੈਂਦਾ, ਕਹਿੰਦਾ ਤੇਰੇ ਲਾਲੇ ਕਿਆ ਚਤੁਰਾਈ? ਕਹਿੰਦਾ ਮੈਂ ਇੰਨੇ ਸ਼ਬਦ ਲਿਖੇ ਆ ਗੁਰੂ ਨਾਨਕ, ਕਹਿੰਦਾ ਮਹੱਲਾ ਪਹਿਲਾ, ਕਹਿੰਦਾ ਮੈਨੂੰ ਸ਼ਰਮ ਆਉਂਦੀ ਆ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਏ। ਮੈਂ ਇੱਥੇ ਨਾਮ 'ਤੇ ਜਪਾਇਆ ਨਹੀਂ, ਅਤੇ ਸਾਹਿਬ ਦਾ ਜਿਹੜਾ ਹੁਕਮ ਸੀ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬੁਝਾਏ ਜੀ। ਉਹ ਮਹੱਲਾ ਪਹਿਲਾਂ ਆਪਣੀ ਸ਼ਬਦ ਦੀ ਰਹਾਓ ਦੀ ਧੁੱਪ ਦੇ ਰਿਹਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਚਾਹੀਦਾ। ਜਿਹੜਾ ਮੈਂ ਨਾਮ ਜਪਣਾ, ਮਾਨਸ ਜਨਮ ਦਾ ਅਮੋਲ ਕੰਮ ਹੈ, ਮੈਂ ਨਾਮ 'ਤੇ ਜਪਿਆ ਨਹੀਂ, ਅਤੇ ਮੈਂ ਸ਼ਬਦ ਦੀ ਚਤੁਰਾਈ ਕਰ ਰਿਹਾ। ਔਰ ਕਿ ਸ਼ਬਦ ਲਿਖਦੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਮਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਰਹਾਓ ਮਾਂ ਲਾਲੀ ਪਿਓ ਲਾਲਾ ਮੇਰਾ, ਹਾਂ ਲਾਲੇ ਕਾ ਜਾਇਆ, ਲਾਲੀ ਨਾਚੇ ਲਾਲਾ ਗਾਵੇ, ਭਗਤੇ ਕਰੂੰ ਤੇਰੀ ਰਾਇਆ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊਂ, ਪੈਰ ਮਲੋਵਾਂ ਪੱਖਾ ਫੇਰਾਂ, ਜਪਤ ਰਹਾਂ ਤੇਰਾ ਨਾਂ, ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ, ਕਿਉਂਕਿ ਮੈਂ ਤੇਰਾ ਨਾਮ ਨਹੀਂ ਜਪਿਆ। ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ, ਆ ਜੁਗਾਦ ਦਇਆ ਪਤ ਦਾਤਾ, ਤੁਧ ਬਿਨ ਮੁਕਤ ਨਾ ਪਾਈ। ਕਹਿੰਦੇ ਮੈਂ ਨਾਮ ਬਗੈਰ ਮੁਕਤੀ ਨਹੀਂ ਹੋਣੀ, ਪਰ ਮੈਂ ਲੂਣ ਹਰਾਮੀ ਹੈ, ਮੈਂ ਤੇਰਾ ਨਮਕ ਖਾ ਕੇ ਵੀ ਇਸ ਦੁਨੀਆਂ 'ਚ ਆ ਕੇ ਵੀ ਤੇਰਾ ਨਾਮ ਨਹੀਂ ਜਪਿਆ। ਇਸ ਕਰਕੇ ਬਾਬਾ ਕਹਿੰਦਾ ਚਤੁਰਾਈ ਦੇ ਨਾਲ ਤੇਰੇ ਐਸੇ ਗਹਿਰੇ ਖੱਡੇ 'ਚ ਪੈ ਜਾਏਗਾ ਤੂੰ, ਜੇ ਨਾਮ ਨਹੀਂ ਜਪੇਗਾ। ਨਾਮ ਜਪਣ ਦੀ ਮਦਦ ਲਈ ਬਾਣੀ ਸਾਰੀ ਬਣੀ ਹੈ, ਬਾਣੀ ਪੜ੍ਹੋ, ਇਹਦੇ ਬਗੈਰ ਨਾਮ ਨਹੀਂ ਜਪਿਆ ਜਾਣਾ। ਮੈਂ ਕੱਲ੍ਹ ਵੀ ਕਿਹਾ ਸੀ ਵੀ ਗੁਰਬਾਣੀ ਇਜ਼ ਅਵਰ ਮਦਰ, ਮਹਾਤਮਾ ਗਾਂਧੀ ਦੀ ਗੀਤਾ ਦੀ ਮਦਰ ਹੈ, ਸਾਡੀ ਗੁਰਬਾਣੀ ਦੀ ਮਦਰ ਹੈ, ਸਾਡੀ ਮਾਂ ਹੈ, ਇਹਦੇ ਕੋਲੋਂ ਸਭ ਕੁਛ ਲੈਣਾ ਹੈ। ਲੇਕਿਨ ਜਿਹੜੀ ਬਾਣੀ ਹੈ ਉਹ ਨਾਮ ਨਹੀਂ ਹੈ, ਨਾਮ ਕੋਈ ਹੋਰ ਚੀਜ਼ ਹੈ, ਇਸ ਕਰਕੇ ਜਿਹੜਾ ਕੰਮ ਕਰਨ ਵਾਲਾ ਉਹ ਹੋਰ ਚੀਜ਼ ਹੈ। नाम जपना है वो होर चीज है, ये चतराई है, इनू समझाना पैना मन एक किस्म की रीएनफोर्समेंट है नाम जपन ली, ये तुहानू मदद आएगी बाणी। इस करके बाणी दे पाठ जिन्ने करोगे उहदे नाल तुहाडा मन चंचल रहेगा, चतराई रहेगी, मन टिकेगा नहीं। इस करके तां तुक आई है केवल नाम जपो रे प्राणी, असीं साबित करांगे भी मन जे टिकना है तो बाणी दे पढ़न नाल नहीं टिकना, शब्द दे अभ्यास नाल टिकना है। भजन बंदगी जिहड़ी उह कहिंदी एक अखर ते बंदगी करनी उहदे नाल टिकना है, असीं साबित करांगे। पहला असीं इह लै लईए भी इह जिहड़ी पढ़न वाली चीज़ है इन्नी सिक्खी च वध चुकी है, सिक्खी नूं समझ नहीं आ रही। कहिंदी जी पंजां प्यारां दा हुक्म है, आ नितनेम करो जा आ पढ़ो, ओए पंज प्यारे शब्द नालों उच्चे हो गए, गुरु नानक दे शब्द नालों उच्चे हो गए पंज प्यारे जिहड़े बाहरले तुसीं बनाए। कोई पंज प्यारा कुछ कहिंदा, कोई पंज प्यारा कुछ कहिंदा, कोई कुछ कह रहा, कोई कुछ कह रहा, शब्द सच है उहनूं बैलेंस मन के सारी एक मर्यादा करो, जो शब्द कहिंदा वह हुक्म मनो। सो पढ़ पढ़ गड्डी लद्दी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डियां खाद, हुण असीं पाठ नहीं कर रहे, असीं नाल नाल समझिया है ते उहदे भावां दे देह च खेल रहे हैं पढ़न लगे। जो भाव अर्थ असीं समझे है उहदे देह च खेल रहे हैं, की मजाल है मन बाहर चल जाए। पढ़ पढ़ गड्डी लद्दी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डियां खाद, चतराई के गहरे खड्डे च पै जाएगा, पढ़ पढ़ गड्डियां खाद, पढ़िए जेते वर्ष वर्ष, पढ़िए जेते सास, पढ़िए जेती आर जा, जा सारी उम्र ही तू पाठ कर। ये ब्राह्मण कर रहे थे उन्होंने सामने पाठ हो रहे सी, आडे सामने हुण भी रामायण का पाठ, महाभारत का पाठ, सारे पाठों बड़ी मतलब वो पाठ, हर पाठ के बाद जय सिया राम सारा पाठ, जिन्हें महाभारत का पाठ, इन्हों कथा का पाठ, सारा कुछ पाठ उन्होंने सामने सी। महला पहला हली आया ही सी, उसके सामने सारे काम हो रहे थे। पढ़ पढ़ गड्डी लद्दी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डियां खाद, पढ़िए जेते वर्ष वर्ष, पढ़िए जेते मास के महीने कह महीना बद्दी की वरिया बद्दी पढ़िया, पढ़िए जेते वर्ष वर्ष, पढ़िए जेते मास, पढ़िए जेती आर जा सारी उम्र भावें, पढ़िए जेते सास। नानक लेखे एक गल होर, हमें झखना चाख, ऐसे भेड़े लफ्ज लिखे है उन्होंने, तो मुबारक लफ्ज ने, और वह लानता पाइया पढ़न आया तू जी एक बारी भी समझ इस कना हथ लाए भी बाबा ने मैं समझना कहता की है। पर नानक लेखे जेडे तेरे लिखने वाली चीज है, और चित्र गुप्त सब लिखते लेखा, हर एक बंदे दे उत्ते हर एक का लेखा हो रहा है, जो भी वह कर्म करता है वह हिसाब किताब है। इस करके सारा लेखा लिखा जा रहा है वो मुताबिक ही तेन वह फल मिलना है। नानक लेखे एक गल होर, हमें झखना चाख, ये जी एक गल है उ शब्द दखीर दिया लाइन आई है, केवल नाम जपो रे पर हो एक सरना, किसी देवते की शरण नहीं पैना, देवते पूजन योग ने, आदर योग ने, पर रब तो थले ने, एक एक रब की शरण सीधे पैना है। पर कबीर जो कह रहे एक की शरण पै जा, एक है ओदे रब का ही हो जा, बाकियां सत्कार कर मान कर, लेकिन पूजा तू नाम एक दा जपना है। असी इथे बना लिया जय सिया राम, नाल आदम प्रस्ती हो रही है, रब प्रस्ती नहीं है। जय सिया राम, सीता जी का रामचंद्र जी का नाम बड़े चंगे पर लोग सी, पर रब का मुकाबला तो नहीं कर सकते। जय सिया राम, फिर नमो शिवा, शिव जी नू नमस्कार कर रहे हैं, और पहला कहने असी हर हरिओम, बड़े सोहने रब के नाम सीधे है, और मैं कई हिंदू जपते देखे है हरिओम हरिओम, लेकिन उतों बाद ओम दे नाल गां कह देते हैं नमो शिवा, शिव जी नाल ठोक दिता। इनू जप बाणी च किया, जे को आखे बोल बिगाड़ तां लिखिए सिर गवारांगा, कहिंदा महामूर्ख बंदा है ਜਿਹੜਾ ਰੱਬ ਦੇ ਨਾਮ ਨੂੰ ਵਿਗਾੜ ਕੇ ਨਾਲ ਦੇਵਤਿਆਂ ਦਾ ਨਾਂ ਲਾ ਲਵੇ ਜਾਂ ਬੰਦਿਆਂ ਦਾ ਨਾਂ ਲਾ ਲਵੇ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਫਿਰ ਗਵਾਰਾਂਗਾ ਵਾਰ। ਜਪ ਬਾਣੀ ਕਹਿੰਦੀ ਅਸੀਂ ਇਹਨਾਂ ਨੂੰ ਕੀ ਕਹੀਏ, ਪਰਮੇਸ਼ੁਰ ਦਾ ਨਾਮ ਜਪਣਾ ਹੈ ਲੇਕਿਨ ਨਾਲ ਦੇਵਤਿਆਂ ਦਾ ਨਾਮ ਜਪੀ ਜਾ ਰਹੇ ਨੇ, ਬੰਦਿਆਂ ਦਾ ਨਾਮ ਜਪੀ ਜਾ ਰਹੇ ਨੇ, ਬੀਬੀਆਂ ਦਾ ਨਾਮ ਜਪੀ ਜਾ ਰਹੇ ਨੇ, ਸਾਡੇ ਸਿੱਖ ਗੁਰੂਆਂ ਦਾ ਨਾਮ ਜਪੀ ਜਾ ਰਹੇ ਨੇ। ਇੱਕ ਐਸਾ ਸਿੱਖ ਤੁਰਿਆ, ਮੈਂ ਪੁਆਇੰਟ ਆਊਟ ਨਹੀਂ ਕਰਦਾ ਇੱਥੇ ਵੀ ਔਰ ਸਾਰੇ, ਉਹ ਚੱਲ ਪਿਆ ਕੰਮ, ਉਹ ਤੁਰਦੇ ਫਿਰਦੇ ਉੱਠਦੇ ਬੈਠਦੇ, ਉਹਨਾਂ ਦੀ ਜ਼ੁਬਾਨ ਐਸੀ ਕਲਟੀਵੇਟ ਹੋਈ ਆ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ। ਉਹ ਰੱਬ ਦਾ ਨਾਮ ਜਪਣਾ ਹੈ ਕਿ ਗੁਰੂ ਦਾ ਨਾਮ ਜਪਣਾ? ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਇਹ ਤਾਰ ਲੈਣਾ ਤੁਹਾਨੂੰ ਇਹ ਸੁਣਿਆ। ਮਹਾਰਾਜ ਤੇ ਕਹਿੰਦਾ
ਕੇਵਲ ਨਾਮ ਜਪੋ ਰੇ ਪ੍ਰਾਣੀ ਪਾਰੋ ਏਕ ਕੀ ਸਰਣਾ।
ਇਹੋ ਹੀ ਸਾਡੇ ਮਨ ਦੇ ਭਰਮ ਪਏ ਹੈ ਵੀ ਅਸੀਂ ਇੱਕ ਨੂੰ ਨਹੀਂ ਜਪਦੇ, ਅਸੀਂ ਅਕਾਲ ਪੁਰਖ ਦਾ ਧਿਆਨ ਨਹੀਂ ਕਰਦੇ, ਅਸੀਂ ਇੱਕ ਨੂੰ ਨਹੀਂ ਜਪਦੇ, ਅਸੀਂ ਕਿਸੇ ਬੰਦੇ ਨਾਲ ਉਂਗਲੀ ਖੜੀ ਕਰਕੇ ਲੋਕਾਂ ਨੂੰ ਕਿਹਾ ਉਹ ਸਿੱਖੋ ਉਹ ਦੇਖੋ ਚੰਦਰਮਾ ਕਿੱਡਾ, ਅੱਜ ਪੂਰਨਮਾਸ਼ੀ ਆ, ਉਹ ਚੰਦਰਮਾ ਚੜ੍ਹਿਆ, ਸਾਰੇ ਸਿੱਖ ਆ ਕੇ ਅਤੇ ਉਂਗਲੀ ਫੜ ਕੇ ਬੈਠੇ। ਕਹਿੰਦੀ ਤੇਰੀ ਉਂਗਲੀ ਚੰਦਰਮਾ? ਉਹ ਕਹਿੰਦਾ ਉਹ ਮੇਰੀ ਉਂਗਲੀ ਛੱਡੋ, ਉਹ ਚੰਦਰਮਾ ਦੇਖ। ਇਹ ਕਹਿੰਦੇ ਨਹੀਂ ਤੇਰੀ ਉਂਗਲੀ ਚੰਦਰਮਾ, ਅਸੀਂ ਤੇ ਚੰਦਰਮਾ ਦੇਖਣਾ ਹੀ ਨਹੀਂ ਹੈ। ਉਹ ਗੁਰੂ ਨਾਨਕ ਕਹਿੰਦਾ ਉਹ ਮੈਨੂੰ ਛੱਡੋ, ਰੱਬ ਦੇ ਵਾਸਤੇ ਚੰਦਰਮਾ ਦੇਖ, ਮੇਰਾ ਸਾਹਿਬ ਵੱਡਾ ਹੈ, ਵੱਡੇ ਮੇਰੇ ਸਾਹਿਬਾ ਗੁਣੀ ਗਹੀਰਾ ਗਹਿਰ ਗਮੀਰਾ ਕੋਈ ਨਹੀਂ ਜਾਣੇ ਇਸ। ਉਹ ਸਾਰੇ ਸ਼ਬਦ ਉੱਧਰ ਲਾ ਰਹੇ ਨੇ, ਅਸੀਂ ਕਹਿੰਦੇ ਨਹੀਂ ਅਸੀਂ ਉਂਗਲੀ ਫੜਨੀ, ਅਸੀਂ ਗਾਂ ਤੁਰਨਾ ਹੀ ਨਹੀਂ ਹੈ, ਸਾਡੇ ਗੁਰੂ ਹੀ ਰੱਬ ਹੈ ਸਾਡੇ, ਅਸੀਂ ਹਿੰਦੂ ਵਾਂਗੂ ਅਸੀਂ ਆਪਣੇ ਗੁਰੂਆਂ ਨੂੰ ਭਗਵਾਨ ਬਣਾ ਕੇ ਛੱਡਣਾ। ਉਹ ਗੁਰੂ ਕਹਿੰਦੇ ਓਏ ਅੱਜ ਮੈਂ ਵਿਚੋਲਾ ਨੇ, ਮੈਂ ਉਹਨੂੰ ਮਿਲਾਉਣ ਵਾਲਾ ਹਾਂ। ਕੱਲ੍ਹ ਮੈਂ ਦੱਸਿਆ ਸੀ ਨਾ ਵੀ ਕਦੀ ਹੋਇਆ ਵੀ ਮੁੰਡੇ ਕੁੜੀ ਦੇ ਵਿਆਹ ਕਰਾਉਣ ਵੇਲੇ ਪਿੰਡੀ ਥਾਈਂ ਇੱਕ ਵਿਚੋਲਾ ਬਣ ਜਾਂਦਾ ਹੈ, ਉਹਦੀ ਬੜੀ ਸੇਵਾ ਹੁੰਦੀ ਹੈ ਸਭ ਕੁਛ। ਉਹ ਜਿਹੜਾ ਵਿਚੋਲਾ ਹੁੰਦਾ ਨਾ, ਕਦੀ ਸੁਣਿਆ ਵੀ ਕਿਸੇ ਕੁੜੀ ਨਾਲ ਫੇਰੇ ਲੈਣ ਲੱਗੇ ਵਿਚੋਲੇ ਨਾਲ ਫੇਰੇ ਲੈ ਲਏ ਹੋ? ਅਸੀਂ ਸਾਰੇ ਹੀ ਗੁਰੂਆਂ ਨਾਲ ਫੇਰੇ ਲਈ ਜਾਂਦੇ, ਗੁਰੂਆਂ ਦੀ ਕਵਿਧਰ ਚਮਤਕਾਰ, ਨਾਨਕ ਚਮਤਕਾਰ, ਉਹ ਕਹਾਣੀਆਂ ਨੂੰ ਛੱਡੋ, ਗੁਰੂਆਂ ਦਾ ਪਿਆਰ ਛੱਡੋ। ਉਹ ਗੁਰੂ ਕਹਿ ਰਹੇ ਨੇ ਰੇ ਮਨ ਰਾਮ ਸਿੰਘ ਕਰ ਪਈ, ਰੱਬ ਨਾਲ ਪਿਆਰ ਪਾਓ, ਸਿੱਖੀ ਨੂੰ ਰੱਬ ਭੁੱਲਿਆ ਬੈਠਾ ਹੈ। ਮੈਂ ਓਪਨਲੀ ਐਲਾਨ ਕਰ ਰਿਹਾ, ਕੋਈ ਮੈਨੂੰ ਸਾਬਤ ਕਰ ਦੇ ਵੀ ਸਿੱਖੀ ਦੇ ਵਿੱਚ ਰੱਬ ਦਾ ਪਿਆਰ ਹੈ। ਗੁਰੂਆਂ ਦੇ ਜਨਮ ਦਿਨ, ਗੁਰੂਆਂ ਦੀਆਂ ਕਹਾਣੀਆਂ, ਗੁਰੂਆਂ ਦਾ ਸਭ ਕੁਛ, ਗੁਰੂਆਂ ਦੇ ਜਨਮ ਪੁਰਬ, ਗੁਰਪੁਰਬ, ਗੁਰੂਆਂ ਲਈ ਸਾਰੇ ਸਾਡੇ ਬੱਚਿਆਂ ਤੱਕ ਦਾ ਬ੍ਰੇਨ ਵਾਸ਼ ਆਊਟ ਕਰ ਦਿੱਤਾ ਗਿਆ, ਸਾਡੀ ਜੀਨਸ ਦੇ ਵਿੱਚ ਪਾ ਗਿਆ ਵੀ ਰੱਬ ਰੁੱਬ ਕੋਈ ਹੈ ਨਹੀਂ, ਸਭ ਕੁਛ ਗੁਰੂ ਹੀ ਹੈ। ਉਹ ਰੱਬ ਇੱਕ ਇੱਕ ਸ਼ਬਦ ਕਹਿੰਦਾ ਹੋਏ ਰੱਬ ਕੋਈ ਚੀਜ਼ ਹੈ, ਆਹ ਸ਼ਬਦ ਹੁਣ ਇੱਕ ਦੀ ਸਰਨ ਪਾ ਰਹੇ। ਕਬੀਰ ਸਾਹਿਬ ਵੇਲੇ ਚੱਲੇ ਦਸ ਗੁਰੂ ਹੋਏ ਨਹੀਂ ਸੀ, ਕਬੀਰ ਜੀ 120 ਸਾਲ ਦੇ ਹੋ ਗਏ ਸੀ ਜਦੋਂ ਗੁਰੂ ਨਾਨਕ ਚੜ੍ਹਦੀ ਜਵਾਨੀ 'ਚ। ਇਸ ਕਰਕੇ ਕਬੀਰ ਜੀ ਉਹਦੇ ਸ਼ਬਦ ਤਾਂ ਲਿਆ ਵੀ ਇੱਕ ਦੀ ਸ਼ਰਨ ਪੈਣਾ, ਅਸੀਂ ਚੰਦਰਮਾ ਦੇਖਣਾ ਹੈ, ਸਾਡੇ ਸ਼ਬਦਾਂ 'ਚ ਹੈ ਦਰਸ਼ਨ ਹਰ ਦੇਖਣ ਕੇ ਤਾਈਂ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ 'ਤੇ ਆਈਂ। ਅਸੀਂ ਰੱਬ ਦੇ ਦਰਸ਼ਨ ਹੈ, ਅਸੀਂ ਰੱਬ ਦੇ ਆਸ਼ਕ ਹੈ, ਰੱਬ ਦਾ ਪਿਆਰ ਪਾਉਣਾ ਹੈ, ਅਸੀਂ ਗੁਰੂਆਂ ਨੂੰ ਵਿਚੋਲਿਆਂ ਵਾਲੀ ਥਾਂ ਦੇਣੀ ਹੈ ਔਰ ਗੁਰੂਆਂ ਨੂੰ ਗੁਰੂਆਂ ਦੀ ਪਦਵੀ ਥਾਂ 'ਤੇ ਰੱਖਣਾ ਹੈ। ਰੱਬ ਰੱਬ ਹੀ ਹੈ ਸਭ ਕੁਛ। ਇਸ ਕਰਕੇ ਇਹ ਸ਼ਬਦ ਦੇ ਹਿਸਾਬ ਦੇ ਨਾਲ ਇੱਕ ਦੀ ਸਰਨ ਪੈਣਾ ਹੈ, ਉਹ ਹੈ ਰੱਬ, ਵਿੱਚ ਗੁਰੂ ਮਿਲਾਉਣ ਵਾਲੇ ਹੈ। ਆਓ ਇਹੋ ਹੀ ਮਨ ਦੇ ਭਰਮ ਹੈ ਜਿਹੜੇ ਸੰਤਾਂ ਨੂੰ ਕਹਿ ਰਹੇ ਨੇ ਕਬੀਰ ਸਾਹਿਬ, ਉਹ ਭਰਮ ਛੱਡੋ ਅਤੇ ਇੱਕ ਦੀ ਸਰਨ ਆ ਜਾਓ, ਇੱਕ ਨੂੰ ਪੂਜੋ। ਮੈਂ ਵੀ ਕੁਛ ਨਹੀਂ ਹੈ, ਦੇਖੋ ਕਬੀਰ ਸਾਹਿਬ ਦਾ ਸ਼ਬਦ ਹੈ, ਉਹਦਾ ਐਡਾ ਵੱਡਾ ਪੰਥ ਆਪਣਾ ਕਬੀਰ ਪੰਥੀ ਆ। ਮੈਂ ਬਨਾਰਸ 'ਚ ਪੜ੍ਹਿਆ, ਉੱਥੇ ਇੰਜੀਨੀਅਰਿੰਗ ਕੀਤੀ, ਮੈਂ ਉਹ ਆਪ ਸਾਰਾ ਗਿਆ। ਉਹ ਜਿਹੜੀ ਇੰਨੀ ਬਾਣੀ ਆ ਉਹਦੀ, ਉਹ ਸਾਡੀ ਬਾਣੀ ਹੋ ਰਹੀ ਹੈ, ਜਿਹੜੀ ਆ ਬਾਣੀ ਸਾਡੇ ਗ੍ਰੰਥ 'ਚ ਹੈ ਕਬੀਰ ਸਾਹਿਬ ਦੀ, ਉਹ ਬਾਣੀ ਕਮਾਲ ਦੀ ਦੇਖੀ ਮੈਂ, ਪਰ ਇਹਦਾ ਮੁਕਾਬਲਾ ਨਹੀਂ ਕਰ ਸਕਦੀ। ਇਹ ਬਾਣੀ ਹੋਰ ਹੈ, ਇਹਦਾ ਅਸੀਂ ਬਾਅਦ 'ਚ ਫੈਸਲਾ ਕਰਾਂਗੇ ਵੀ ਕਬੀਰ ਜੀ ਉਹ ਗੁਰੂ ਨਾਨਕ ਦੇ ਪਹਿਲੇ ਸਿੱਖ ਸੀ। ਲੇਕਿਨ ਉਹਨਾਂ ਨੇ ਫਿਰ ਜਿਹੜੇ ਸ਼ਬਦ ਰਚੇ 120 ਸਾਲ ਦੀ ਉਮਰ 'ਚ ਜਾ ਕੇ ਅਖੀਰ ਲਏ, ਉਹ ਸਾਡੀ ਪੋਥੀ 'ਚ ਆਏ, ਗੁਰੂ ਨਾਨਕ ਨਾਲ ਲਿਆ ਕੇ ਸਾਂਭ ਕੇ ਪਾਏ। ਇਸ ਕਰਕੇ ਜਿਹੜਾ ਕਬੀਰ ਜੀ ਉਹਦਾ ਸ਼ਬਦ ਆ, ਉਸ ਵੇਲੇ ਉਹ ਲਿਖ ਰਿਹਾ ਵੀ ਨਾ ਮੈਨੂੰ ਮੰਨੋ, ਨਾ ਗੁਰੂ ਨਾਨਕ ਨੂੰ ਮੰਨੋ, ਇੱਕ ਦੀ ਸਰਨ ਪੈ ਜਾਓ। ਲੇਕਿਨ ਭਰਮ ਇੰਨੇ ਪਾਏ ਗਏ ਨੇ, ਇਸੇ ਕਰਕੇ ਪਹਿਲੇ ਸ਼ਬਦ 'ਚ ਲਾਈਨ 'ਚ ਕਿਹਾ ਹੈ ਸੰਤੋ, ਤਾਂ ਲਿਖਿਆ ਹੈ ਵੀ ਜਿਹੜੇ ਸੰਤ ਦੇ ਮਿਲਣ ਦੇ ਰਾਸਤੇ 'ਤੇ ਨੇ, ਜਿਹੜੀ ਘਾਲਣਾ ਸਾਧਨਾ ਕਰ ਰਹੇ ਨੇ ਉਹਨਾਂ ਨੂੰ ਸਾਧੋ ਕਿਹਾ, ਸੰਤੋ ਉਹਨਾਂ ਨੂੰ ਕਿਹਾ, ਲੇਕਿਨ ਜੇ ਮੁਕੰਮਲ ਹੁੰਦੇ ਕੱਲ੍ਹ ਦੱਸਿਆ ਸੀ ਤੇ ਕਿਤੇ ਵੀ ਉਹ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ, ਜਿਹੜਾ ਪੂਰਨ ਸਾਧ ਹੋਵੇ ਸੰਤ ਹੋਵੇ ਉਹਦੇ ਕਾਮ ਕ੍ਰੋਧ ਕਿੱਥੇ ਹੁੰਦਾ। ਇਹ ਐਡਰੈਸ ਉਹਨਾਂ ਨੂੰ ਕੀਤਾ ਗਿਆ ਹੈ ਵੀ ਅਕਾਲ ਪੁਰਖ ਨੂੰ ਮਿਲਣ ਵਾਲੇ ਸੰਤੋ ਸਾਧੋ ਆਹ ਚੀਜ਼ਾਂ ਛੱਡੋ। ਇਸ ਕਰਕੇ ਸਭ ਤੋਂ ਵੱਡੀ ਇਸ ਚੀਜ਼ 'ਚ ਭਰਮ ਛੁਡਾ ਰਿਹਾ ਨੇ ਕਬੀਰ ਸਾਹਿਬ ਵੀ ਆਪਣੇ ਭਰਮ ਛੱਡੋ ਮਨ ਦੇ ਅਤੇ ਸਿੱਧੇ ਹੋ ਕੇ ਇੱਕ ਦੀ ਪੂਜਾ ਕਰੋ ਔਰ ਇੱਕ ਦਾ ਨਾਮ ਨੂੰ ਜਪੋ, ਬਾਕੀ ਸਭ ਕੁਛ ਛੱਡ ਦਿਓ।
ਕਹਿਤ ਕਬੀ ਸੁਣੋ ਰੇ ਸੰਤੋ ਛਾਡੋ ਮਨ ਤੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰਹੁ ਏਕ ਕੀ ਸਰਣਾ।
ਹੁਣ ਭਰਮ ਕੀ ਹੋਇਆ, ਭਰਮ ਵਾਰ ਵਾਰ ਆਏਗਾ, ਭਰਮ ਕੀ ਚੀਜ਼ ਹੈ। ਭਗਤ ਜੀ ਨਾ ਭਗਤਾਂ ਦੀ ਬਾਣੀ 'ਚ ਇੱਕ ਬਹੁਤ ਸੁੰਦਰ ਹੈ, ਮੈਂ ਉਹਦਾ ਪਹਿਲਾਂ ਬੈਕਗਰਾਊਂਡ ਦੱਸ ਦਿੰਦਾ ਵੀ ਭਰਮ ਕੀ ਚੀਜ਼ ਹੈ। ਭਰਮ ਉਹ ਚੀਜ਼ ਹੈ, ਬੜਾ ਦਰਬਾਰ ਲੱਗਾ ਅਤੇ ਰਾਜਾ ਪਿੱਛੇ ਰਿਆਸਤਾਂ ਦੇ ਰਾਜੇ ਹੁੰਦੇ ਸੀ ਸਾਰੇ, ਡੈਮੋਕ੍ਰੇਸੀ ਤਾਂ ਹੈ ਨਹੀਂ ਸੀ, ਤੋ ਰਾਜੇ ਸੀ। ਉਹ ਜਿਹੜਾ ਰਾਜਾ ਸੀ ਨਾ, ਉਹ ਸਭਾ ਲੱਗੀ ਸਾਰੀ ਅਤੇ ਆਪਣੇ ਸਿੰਘਾਸਣ 'ਤੇ ਬੈਠਾ ਅਤੇ ਉਹ ਸਭਾ ਦੇ ਵਿੱਚ ਹੀ ਸੌਂ ਗਿਆ। ਨੀਂਦ ਆ ਗਈ ਉਹਨੂੰ, ਬਾਕੀ ਵਜ਼ੀਰ ਕੋਲ ਡਿਸਕਸ਼ਨ ਕਰ ਰਹੇ ਸੀ, ਉਹ ਕਰਦੇ ਰਹੇ ਸਭ ਕੁਝ, ਰਾਜਾ ਸੁੱਤਾ ਹੀ ਰਿਹਾ। ਉਹ ਸਾਰੇ ਕਹਿਣ ਯਾਰ ਕਿੱਦਾਂ ਜਾਈਏ, ਸੌਂ ਗਿਆ, ਨਾ ਠਾਲ ਸਕਦੇ ਨਹੀਂ ਅਸੀਂ, ਅਤੇ ਕਰੀਏ ਕੀ। ਉਹ ਸਾਰੀ ਜੀ ਸਭਾ ਆਪਣੇ ਹੌਲੀ ਹੌਲੀ ਚੱਲ ਕੇ ਬਰਖਾਸਤ ਹੋ ਗਈ ਅਤੇ ਉਹ ਆਰਾਮ ਨਾਲ ਆਪਣੇ ਸੰਘਰਸ਼ ਸ਼ਬਦ ਕਹਿ ਰਿਹਾ। ਕਹਾਣੀ ਉਹ ਸੱਚੀ ਜਿਹੜਾ ਸ਼ਬਦ ਕਹਿ ਰਿਹਾ, ਸ਼ਬਦ ਕਹਿ ਰਿਹਾ। ਨਰਪਤ ਏਕ ਸੰਘਾਸਨ ਸੋਇਆ ਸੁਪਨੇ ਪਿਆ ਪਖਾਰੀ, ਸੋਗਤ ਪਈ ਹਮਾਰੀ ਮਾਧਵੇ ਕਿਆ ਕਹੀਏ। ਪਰਮ ਕੈਸਾ, ਜੈਸੋ ਮਾਨਿਓ ਹੋਏ ਨੇ ਤੈਸਾ ਰਹਾਉ ਜੀ। ਤੋਂ ਭਰਮ ਦੀ ਡੈਫੀਨੇਸ਼ਨ ਹੈ, ਸਾਨੂੰ ਵਾਰ ਵਾਰ ਭਰਮ ਦੇ ਇੰਨੇ ਸ਼ਬਦ ਆਉਣਗੇ, ਸਾਨੂੰ ਲੱਭਣਾ ਪੈਣਾ ਵੀ ਭਰਮ ਕੀ ਹੈ, ਔਰ ਸ਼ਬਦਾਂ ਰਾਹੀਂ ਲੱਭਣਾ ਹੈ। ਭਰਮ ਕੋਈ ਐਸੀ ਚੀਜ਼ ਹੈ ਜਿਹੜੀ ਕਿ ਵਾਰ ਵਾਰ ਆ ਰਹੀ ਹੈ ਸ਼ਬਦਾਂ 'ਚ, ਇਹਦੇ ਜਦੋਂ ਜਿੰਨ ਚਿਕਰ ਭਰਮ ਹੈ ਅਸੀਂ ਨਾਮ ਨਹੀਂ ਜਪ ਸਕਦੇ। ਸਾਨੂੰ ਕਈ ਭਰਮ ਪਏ ਆ ਜੀ ਕਿ ਅਸੀਂ ਬਾਣੀ ਪੜ੍ਹ ਕੇ ਨਹੀਂ ਛੁੱਟ ਸਕਦੇ, ਕਿ ਅਸੀਂ ਆਹ ਕੰਮ ਕਰਕੇ ਨਹੀਂ ਛੁੱਟ ਸਕਦੇ। ਮੈਂ ਇੰਨੀ ਸਕੋਪ ਕਰ ਰਿਹਾ ਸਿੱਖੀ ਦੇ ਵਿੱਚ, ਇਹਦੇ ਨਾਲ ਨਹੀਂ ਮੈਂ ਛੁੱਟਾਂਗਾ, ਇਹ ਭਰਮ ਹੈ। ਇਹੋ ਹੀ ਬਾਣੀ ਗਾਉਂਦੀ ਹੈ, ਗਿਆਨ ਗਾਉਂਦਾ ਹੈ। ਗਿਆਨ ਕੀ ਚੀਜ਼ ਹੈ? ਗਿਆਨ ਇੱਕ ਐਸੀ ਵੱਡੀ ਤਲਵਾਰ ਹੈ ਜਿਹਦੇ ਨਾਲ ਇਹੋ ਜਿਹੇ ਭਰਮ ਕੱਟੇ ਜਾਂਦੇ ਹੈ। ਗੁਰ 'ਤੇ ਗਿਆਨ ਪਾਇਆ ਅਤ ਖੜਕ ਕਰਾਰਾ, ਦੂਜਾ ਭਰਮ ਗੜ ਕੱਟਿਆ ਲੋਹ ਮੋਹ ਹੰਕਾਰਾ। ਭਰਮ ਕੱਟੇ ਜਾਣਗੇ ਅਤੇ ਗਿਆਨ ਨਾ ਕੱਟੇ ਜਾਣਗੇ, ਹੋਰ ਕਿਸੇ ਚੀਜ਼ ਨਾਲ ਭਰਮ ਨਹੀਂ। ਇਸੇ ਕਰਕੇ ਸਾਡੇ ਕੋਲ ਇੰਨੇ ਸ਼ਬਦ ਹੈ, ਇੰਨੇ ਸ਼ਬਦ ਹੈ ਦਸਾਂ ਗੁਰੂਆਂ ਮਹੱਲਿਆਂ ਦੇ, ਭਗਤਾਂ ਦੇ, ਉਹਨਾਂ ਬਾਣੀਆਂ ਦੇ, ਸਿੱਖਾਂ ਦੇ, ਉਹਨਾਂ ਦੇ ਇੰਨੇ ਸ਼ਬਦ ਹੈ। ਕਿਉਂਕਿ ਜਿੰਨਾ ਵੱਡਾ ਭਰਮ ਹੈ ਉਹਨੂੰ ਉਨੇ ਹੀ ਸ਼ਬਦ ਕੱਟਣਗੇ। ਬੜਾ ਮੁਸ਼ਕਲ ਹੈ ਰੱਬ ਤੱਕ ਪਹੁੰਚਣਾ ਔਰ ਇਹ ਭਰਮਾਂ ਤੋਂ ਦੂਰ ਹੋਣਾ, ਉਹ ਭਰਮਾਂ ਨੂੰ ਨਾਸ ਕਰਨ ਲਈ ਹੀ ਐਡਾ ਗਿਆਨ ਹੈ। ਇਸ ਕਰਕੇ ਉਹ ਰਾਜਾ ਸੌਂ ਗਿਆ, ਉਹ ਸੁੱਤਾ ਸੁੱਤਾ ਪਿਆ ਨਾ, ਉਹਨੇ ਦੇਖਿਆ ਵੀ ਮੇਰੇ ਹੱਥ 'ਚ ਠੂਠਾ ਅਤੇ ਮੈਂ ਦਰ ਦਰ ਮੰਗ ਰਿਹਾ, ਭਖਾਰੀ ਹੈ। ਉਹ ਬੜਾ ਦੁਖੀ ਸੁਪਨੇ 'ਚ ਹੋਇਆ, ਬੜਾ ਦੁਖੀ, ਬੜਾ ਦੁਖੀ। ਉਹਨੂੰ ਖੈਰ ਵੀ ਨਾ ਕੋਈ ਪਾਏ, ਦਰ ਮੰਗਣ ਭੇਖ ਨਾ ਪਾਏ ਦਾ, ਉਹਨੂੰ ਖੈਰ ਵੀ ਨਾ। ਉਹ ਕਹਿੰਦਾ ਬੜਾ ਦੁਖੀ, ਕਹਿੰਦਾ ਯਾਰ ਮੈਂ ਤੇ ਰਾਜਾ ਸੀ, ਮੈਂ ਭਖਾਰੀ ਹੈ, ਹਾਏ ਰੱਬਾ ਮੈਨੂੰ ਇਹ ਕਿਉਂ ਸਜ਼ਾ ਦਿੱਤੀ ਤੂੰ। ਬੜਾ ਦੁਖੀ ਸੁਪਨੇ 'ਚ ਹੋਇਆ, ਹਾਰ ਕੇ ਇੱਕ ਥਾਂ ਉਹ ਮੰਗਣ ਗੁਰਿਆ, ਅਗਲੇ ਨਾਲ ਕੁੱਟਿਆ ਵੀ ਤੂੰ ਹਟਦਾ ਨਹੀਂ ਹੈ, ਉਹਦੀ ਜਾਫਲ ਵੀ। ਉਹ ਕਹਿੰਦਾ ਮੈਂ ਤਾਂ ਸਿੰਘਾਸਣ 'ਤੇ ਬੈਠਾ, ਸਭਾ ਦੇਖਣ ਤਾਂ ਸਾਰੀ ਚਲੀ ਗਈ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਬੁਖਾਰੀ। ਉਹ ਕਹਿੰਦਾ ਯਾਰ, ਅੱਖਾਂ ਮਲ ਕੇ ਕਹਿੰਦਾ ਯਾਰ ਇਹ ਤਾਂ ਐਵੇਂ ਭਰਮ ਹੀ ਸੀ, ਸੁਪਨਾ ਹੀ ਸੀ। ਆਹ ਹੈ ਭਰਮ ਕੀ ਚੀਜ਼ ਹੈ? ਜ਼ਿੰਦਗੀ 'ਚ ਜੋ ਚੀਜ਼ ਮੰਨ ਕੇ ਬਹਿ ਜਾਓਗੇ ਨਾ, ਉਹੀ ਭਰਮ ਹੈ। ਮਾਧਵੇ ਕਿਆ ਕਹੀਏ, ਭਰਮ ਕੈਸਾ, ਜੈਸੋ ਮਾਨਿਓ ਹੋਏ ਨ ਤੈਸਾ, ਕਦੇ ਕਿਹਾ ਮੰਨੇ ਕੀ ਗੱਤ ਕਹੀ ਨਾ ਜਾ। ਜਿਹੜੀ ਚੀਜ਼ ਨੂੰ ਮੰਨ ਕੇ ਬਹਿ ਜਾਓਗੇ ਉਹ ਤੁਹਾਡੇ ਲਈ, ਉਹ ਜਿੰਨ ਚਿਕਰ ਨਿਖਰੇਗੀ ਨਾ ਗਿਆਨ ਦੇ ਨਾਲ, ਨਹੀਂ ਤਾਂ ਉਹ ਭਰਮ 'ਚ ਸਾਰੀ ਜ਼ਿੰਦਗੀ ਉਤਰ ਜਾਂਦੀ ਹੈ। ਭਰਮ ਐਸਾ ਹੈ ਅਣਕ ਭੋਗ ਵਿਖਿਆ ਕੇ ਕਰੇ, ਇੰਨਾ ਸੈਕਸ ਕਰਦਾ ਤੂੰ ਦਿਨ ਰਾਤ, ਇੰਨਾ ਸੈਕਸ ਕਰਦਾ ਅਣਖ ਭੋਗ ਵਿਖਿਆ ਜ਼ਹਿਰ। ਮਹਾਰਾਜ ਨੇ ਬੜੇ ਰਿਸਪੈਕਟਡ ਵਰਡ ਔਰ ਕੋਟ ਵਰਡ ਲਿਖੇ ਹੈ ਸੈਕਸ ਵਾਲੀ, ਅਣਖ ਭੋਗ ਜ਼ਹਿਰ ਦੇ ਕਰਦਾ ਤੂੰ ਅਣਖ ਭੋਗ ਵਿਖਿਆ ਕੇ ਕਰੇ, ਤੂੰ ਤ੍ਰਿਪਤ ਹੁੰਦਾ ਨੀ, ਨਾ ਤ੍ਰਿਪਤ ਆਵੇ, ਖਪ ਖਪ ਮਾਰੇ ਬਿਨਾਂ ਸੰਤੋਖ ਨਹੀਂ ਕੋ ਰਾਜਾ, ਤੂੰ ਨਹੀਂ ਰੱਜੇਗਾ ਬਗੈਰ ਸੰਤੋਖ ਹਰਕੇ ਗੁਣ ਦੇ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਥੇ ਸਭ ਘੱਟ। ਉਹ ਕਹਿੰਦੇ ਜਿੱਦਾਂ ਸੁਪਨੇ ਆਇਆ ਰਾਤ ਨੂੰ, ਇੱਕ ਲੱਡੂਆਂ ਦੀ ਟੋਕਰੀ ਮੋਹਰੇ ਆ ਗਈ, ਐਨ ਉੱਥੇ ਅਵਰਕ ਲੱਗੇ, ਐਨ ਦਬ ਦਬ ਲੱਡੂ ਖਾਈ ਜੇ, ਸੁਪਨੇ ਲੱਡੂਆਂ ਦੀ ਟੋਕਰੀ ਖਾ ਗਿਆ, ਸਵੇਰੇ ਜਦੋਂ ਉੱਠਿਆ ਢਿੱਡ ਤੇ ਹੱਥ ਮਾਰਿਆ, ਕਹਿੰਦੇ ਯਾਰ ਲੱਡੂ ਤੇ ਬੜੇ ਖਾਧੇ ਸੀ, ਆਹ ਮੇਰੀ ਭੁੱਖ ਤੇ ਗਈ, ਇਹ ਸੁਪਨ ਮਨੋਰਥ ਬਿਰਥੇ ਸਭ ਘੱਟ। ਸੁਪਨੇ ਮੈਂ ਉਹ ਸਿਮਲੀ ਦਾਂਗਾ ਤਾਂ ਕਿ ਅਸੀਂ ਲੇਮੈਨ ਲੈਂਗੁਏਜ ਬ੍ਰਹਮ ਗਿਆਨ ਨੂੰ ਥੋੜ੍ਹਾ ਜਿਹਾ ਨਿਖਾਰ ਸਕੀਏ, ਕਿਉਂਕਿ ਕੱਲ ਵੀ ਦੱਸਿਆ ਸੀ ਵੀ ਸਾਡੀ ਬੈਕਬੋਨ ਸਾਡੇ ਪਿੰਡ ਹੈ, ਦਸੇ ਗੁਰੂ ਇਹ ਸਾਰੇ ਗੁਰੂਆਂ ਨਾਲ ਜ਼ੋਰ ਲਾ ਤਾ ਇਹਨਾਂ ਸਾਡੇ ਪਿੰਡਾਂ, ਔਰ ਗੁਰਮੁਖੀ ਲਿਪੀ ਚ ਉਸ ਬੋਲੀ ਚ ਉਸ ਤਰ੍ਹਾਂ, ਨਹੀਂ ਤੇ ਉਹ ਉਰਦੂ ਔਰ ਕਈਆਂ ਚੀਜ਼ਾਂ ਲਿਖ ਸਕਦੇ ਸੀ ਗਿਆਨ, ਉਹਨਾਂ ਨੇ ਨਵੀਂ ਲਿਪੀ ਬਣਾਈ ਆਪਣੇ ਪਿੰਡਾਂ ਨੂੰ ਸਮਝਾਉਣ ਵਾਲਿਆਂ ਨੇ ਲੋਕਾਂ ਨੂੰ, ਕਿ ਸਾਡੀ ਮੈਜੋਰਿਟੀ ਉਹ ਲੋਕ ਨੇ ਜਿਹਨਾਂ ਨੂੰ ਭਰਮਾਂ 'ਚ ਪਾਇਆ ਜਾ ਰਿਹਾ, ਉਹ ਤੁਸੀਂ ਆਪੇ ਜਾਣਦੇ ਹੋ ਵੀ ਪਿੰਡਾਂ ਨੂੰ ਕਿੱਦਾਂ ਲਾਇਆ ਸਾਰਿਆਂ ਇਹਨਾਂ ਨਾਲ, ਸੰਗਰਾਂਦਾਂ ਵਾਲਿਆਂ ਨਾਲ, ਮੱਸਿਆਂ ਵਾਲਿਆਂ ਨਾਲ, ਕੰਡ ਪਾਟਾਂ ਵਾਲਿਆਂ ਨਾਲ, ਇਹਨਾਂ ਸਾਰਾ ਸੰਤਾਂ ਨੇ, ਇਸ ਕਰਕੇ ਭਰਮ ਐਡਾ ਵੱਧ ਚੁੱਕਾ ਹੈ। ਜਿੱਦਾਂ ਸੁਪਨੇ ਦੇ ਵਿੱਚ ਲੱਡੂਆਂ ਦੀ ਟੋਕਰੀ ਖਾ ਲਓ, ਮਹਾਰਾਜ ਕਹਿੰਦੇ ਓਏ ਨਾਮ ਜਪ ਲੈ, ਨਾਮ ਰੰਗ ਸਰਬ ਸੁੱਖ ਹੋਏ ਵਡਭਾਗੀ ਕਿਸੇ ਪ੍ਰਾਪਤ, ਕਹਿੰਦਾ ਨਾਮ ਜਪ ਕੇਵਲ ਉਹ 'ਚ ਨਾਲ ਰੰਗ ਚੜਾ ਆਪਣੇ ਅੰਦਰ, ਇਹ ਸੁਪਨਿਆਂ ਮਨੋਰਥ ਹੀ ਆ ਸਾਰਾ, ਅਣਖ ਭੋਗ ਵਿਖਿਆ ਕੇ ਕਰੇ, ਨਹਿ ਤ੍ਰਿਪਤਾਵੇਂ ਖਪ ਖਪ ਮਰੇ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਤੇ ਸਭ ਕਾਜਾ, ਨਾਮ ਰੰਗ ਸਰਬ ਸੁੱਖ ਹੋਏ ਪਰ ਵਡਭਾਗੀ ਕਿਸੇ ਪ੍ਰਾਪਤ, ਵੱਡੇ ਭਾਗਾਂ ਵਾਲੇ ਇੱਕ ਨਾਮ ਦੇ ਨਾਲ ਹੀ ਰੰਗ ਚਾੜ ਕੇ ਤੈਨੂੰ ਸੁੱਖ ਮਿਲਣਾ ਹੈ, ਇਸੇ ਕਰਕੇ ਅਸੀਂ ਇਹ ਤੁਕ ਪੜ੍ਹ ਰਹੇ ਹਾਂ,
ਕੇਵਲ ਨਾਮ ਜਪੋ ਰੇ ਪ੍ਰਾਣੀ ਛਾ ਪਰੋ ਏਕਤੀ ਸਰਣਾ।
ਹੁਣ ਇਹਦਾ ਇੱਕ ਇੱਕ ਲਫ਼ਜ਼ ਖੁੱਲ ਜਾਏਗਾ, ਸਰਣ ਕੱਲ ਕੱਢੀ ਸੀ ਵੀ ਗੁਰ ਗੁਰ ਕਰਤ ਸਰਣ ਜੇ ਆਵੈ ਪ੍ਰਭਾਏ ਮਿਲੇ ਖਿਨ ਢੀਲ ਨਾ ਪਈਆ, ਸਰਣ ਕਿਸੇ ਗ੍ਰੰਥ ਦੀ ਨਹੀਂ ਪੈਣਾ, ਸਰਣ ਕਿਤੇ ਗੁਰਦੁਆਰੇ 'ਚ ਜਾ ਕੇ ਮੱਥਾ ਨਹੀਂ ਟੇਕਣਾ, ਸਰਣ ਤੁਸੀਂ ਆਪਣੇ ਅੰਦਰ ਹੀ, ਕਬੀਰ ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ, ਜਿਹਦਾ ਨਾਮ ਜਪਦੇ ਹੋ ਉਹਦੀ ਸਰਣ 'ਚ ਚਲੇ ਗਏ ਜਦੋਂ ਉਹਦਾ ਨਾਮ ਜਪ ਰਹੇ ਹਾਂ। ਇਹ ਬੜੀ ਸਪਿਰਚੁਅਲ ਚੀਜ਼ ਹੈ, ਅੰਦਰਲੀ ਚੀਜ਼ ਹੈ, ਅੱਖਰ ਜਦੋਂ ਜਿੱਦਾਂ ਅਸੀਂ ਨਾਮ ਜਪਦੇ ਹਾਂ ਉਹਦੀ ਸਰਣ 'ਚ ਰੱਬ ਦੀ, ਉਹਦਾ ਨਾਮ ਜਪਦੇ ਹਾਂ, ਕਿਸੇ ਦੇਵਤੇ ਦਾ ਨਾਮ ਜਪੋਗੇ ਦੇਵਤੇ ਦੀ ਸਰਣ 'ਚ ਜਾਓਗੇ, ਦੁਰਗਾ ਮਾਤਾ ਦੀ ਜੈ ਕਰੋਗੇ ਦੁਰਗਾ ਦਾ ਸਾਰੀ ਰਾਤ ਜਗਰਾਤਾ ਕਰੋਗੇ ਦੁਰਗਾ ਦੀ ਸਰਣ 'ਚ ਹੈ, ਉਹ ਰੱਖਿਆ ਕਰੂਗੀ, ਅਤੇ ਜੇ ਅਸੀਂ ਅਕਾਲ ਪੁਰਖ ਦਾ ਨਾਮ ਜਪਾਂਗੇ ਤਾਂ ਉਹਦੀ ਸਰਣ 'ਚ ਹੈ, ਇਸ ਕਰਕੇ ਕੇਵਲ ਨਾਮ ਜੇ ਜਪਾਂਗੇ ਤਾਂ ਉਹਦੀ ਸਰਣ 'ਚ ਆਟੋਮੈਟਿਕਲੀ ਅਸੀਂ ਚਲੇ ਗਏ। ਲੇਕਿਨ ਪਹਿਲਾਂ ਗੱਲ ਕੀ ਹੈ ਵੀ ਸਾਰੇ ਭਰਮ ਪਏ ਆ,
ਕਹਿਤ ਕਬੀਰ ਸੁਣੋ ਰੇ ਸੰਤੋ ਛਾੜ ਮਨ ਕੇ ਪਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ ਪਾਰੋ ਏਕ ਕੀ ਸਰਣਾ।
ਇਹ ਸ਼ਬਦ ਦੀਆਂ ਅਖੀਰਲੀਆਂ ਲਾਈਨਾਂ ਪੜ੍ਹੀਆਂ, ਆਓ ਅੱਜ ਅਸੀਂ ਪੂਰਾ ਸ਼ਬਦ ਲੈ ਲਈਏ ਅਤੇ ਇਹਦੀ ਫਿਰ ਗਾਂਹ ਵਿਆਖਿਆ ਅਗਲੀ ਬੈਠਕ 'ਚ ਕਰਾਂਗੇ। ਇਸ ਕਰਕੇ ਪਹਿਲਾਂ ਇਹ ਸ਼ਬਦ ਲੈ ਕੇ ਪਹਿਲਾਂ ਇੱਕ ਵਾਰੀ ਪੂਰਾ ਸਾਨੂੰ ਯਾਦ ਹੋ ਜਾਏ ਵੀ ਇਹ ਸ਼ਬਦ ਕਬੀਰ ਜੀ ਉਹਦਾ ਹੈ, ਔਰ ਕਬੀਰ ਜੀ ਉਹਦਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਅਸੀਂ ਦੇਖਣਾ ਵੀ ਇਹ ਕਹਿ ਕੀ ਰਿਹਾ ਸ਼ਬਦ, ਕਿਉਂਕਿ ਸਾਰੇ ਸ਼ਬਦ ਕੱਲ੍ਹ ਵੀ ਦੱਸਿਆ ਸੀ ਡਾਈਵਰਜੈਂਟ ਨਹੀਂ ਹੈ, ਸਾਰੇ ਕਨਵਰਜੈਂਟ ਹੈ, ਸਾਰੇ ਹੀ ਇੱਕ ਪੁਆਇੰਟ 'ਤੇ ਆਉਣਗੇ, ਡਾਈਵਰਜੈਂਟ ਗਿਆਨ ਨਹੀਂ ਹੈ, ਖਿਲ ਰਿਹਾ ਨਹੀਂ ਹੈ ਵੀ ਇਹ ਵੀ ਆਹ ਵੀ ਕਹਿੰਦਾ ਜੀ ਆਹ ਵੀ ਕਹਿੰਦਾ ਜੀ, ਇਹਦੇ ਅਰਥ ਆ ਵੀ, ਇਹਦੇ ਅਰਥ ਹੋਰ ਕੋਈ ਨਹੀਂ, ਭਾਜਮਨ ਮੇਰੇ ਰਾਮ ਨਾਮ ਸਭ ਅਰਥ ਆ, ਰਾਮ ਨਾਮ ਸਭ ਅਰਥ ਆ, ਇਹ 'ਚ ਸਿਰਫ ਰਾਮ ਨਾਮ ਹੀ ਉਗੜੇਗਾ, ਜਪਣਾ ਕੇਵਲ ਨਾਮ ਜਪੋ। ਮੈਂ ਅੱਗੇ ਵੀ ਸਿਮਲੀ ਦਿੰਦਾ ਵੀ ਸਾਡਾ ਗਿਆਨ ਇੱਕੋ ਥਾਂ ਆਏਗਾ, ਉਹ ਕੋਈ ਪਿੰਡ ਦੇ ਵਿੱਚ ਲਲਾਰੀ ਸੀ ਅਤੇ ਉਹ ਛੋਟਾ ਜਿਹਾ ਪਿੰਡ ਸੀ, ਨਾਲ ਬਾਜ਼ਾਰ 'ਚ ਉਹਨੇ ਦੁਕਾਨ ਪਾ ਕੇ ਲੀੜੇ ਲੱਗਣ ਲੱਗ ਪਿਆ ਅਤੇ ਉਹਦੇ ਕੋਲ ਕਈ ਰੰਗ ਸੀ ਅਤੇ ਸਾਰੇ ਡੱਬੇ ਖਤਮ ਹੋ ਗਏ, ਬੀਬੀਆਂ ਬੜੇ ਕਈ ਕਿਸਮ ਦੇ ਰੰਗਾਂ ਨੂੰ ਲੀੜੇ ਦੇ ਜਾਂਦੀਆਂ ਵੀ ਵੀਰਾ ਆ ਵੀ ਰੰਗ ਦੀ ਆ ਵੀ ਰੰਗ ਦੀ ਉਹ ਸਾਰੇ ਡੱਬੇ ਖਤਮ ਹੋ ਗਏ ਸੀ ਇੱਕ ਰੰਗ ਰਹਿ ਗਿਆ ਸੀ ਉਹਦਾ ਡੱਬਾ ਉਹ ਸੀ ਬੈਂਗਣੀ ਰੰਗ ਬਤਾਓ ਰੱਖਿਆ ਬੈਂਗਣੀ ਰੰਗ ਦਾ ਡੱਬਾ ਰਹਿ ਗਿਆ ਉਹ ਕਹਿੰਦੇ ਯਾਰ ਕੱਲ੍ਹ ਹੋਰ ਤਾਂ ਕੋਈ ਰੰਗ ਹੈ ਨਹੀਂ ਪਰ ਬੈਂਗਣੀ ਰੰਗ ਹੈਗਾ ਇਹ ਵੀ ਡੱਬਾ ਮੈਂ ਖਤਮ ਕਰਨਾ ਉਹਨੇ ਰਾਤ ਸੋਚ ਸੋਚ ਕੇ ਕੱਢੀ ਵੀ ਸਵੇਰੇ ਜਿਹੜੇ ਬੀਬੀ ਲੀੜਾ ਦੇ ਜਾਣਾ ਲੈ ਵੀਰਾ ਮੇਰਾ ਇਹਦਾ ਸੰਧੂਰੀ ਰੰਗ ਕਰ ਦੇ ਬੀਬੀ ਮੈਂ ਘਰ ਸੰਧੂਰੀ ਰਹੂੰਗਾ ਪਰ ਉਗੜੂਗਾ ਬੈਂਗਣੀ ਲਾਲ ਇਹ ਵੀ ਕਹਿ ਦੇਣਾ ਉਹ ਆ ਗਿਆ ਉਹਨੂੰ ਕੀ ਪਤਾ ਵੀ ਇਹ ਕੀ ਕਹਿ ਰਿਹਾ ਉਹ ਕਹਿੰਦਾ ਉਹ ਲੀੜੇ ਲਈ ਗਿਆ ਦੂਸਰੀ ਆਈ ਤੇ ਵੀਰਾ ਮੇਰਾ ਇਹ ਰੰਗ ਨਾ ਪੱਕਾ ਸੰਗਤਰਾ ਰੰਗ ਕਰ ਦੇ ਤੇ ਸਾਰਾ ਬੀਬੀ ਮੈਂ ਕਰੂੰਗਾ ਸੰਗਤਰਾ ਹੀ ਪਰ ਉਗੜੂਗਾ ਬੈਂਗਣੀ ਅੱਛਾ ਉਹ ਚਲੇ ਜਾਣੇ ਸਾਰੇ ਉਹ ਸ਼ਾਮ ਨੂੰ ਸਕਾ ਸਕੂ ਕੇ ਜਦੋਂ ਮਾਇਆ ਲਾ ਕੇ ਆਇਆ ਤੈਅ ਲਾ ਕੇ ਰੱਖੇ ਨਾ ਉਹ ਸਾਰੀ ਬੈਂਗਣੀ ਰੰਗ ਦੇ ਉਹ ਜਿਹੜੀ ਬੀਬੀ ਆਏ ਉਹ ਕਿਹਾ ਬੀਬੀ ਲਾ ਮੇਰਾ ਦੁਪੱਟਾ ਕਹਿੰਦੇ ਬੀਬੀ ਆਹ ਦੇਖਾ ਨਿਸ਼ਾਨੀ ਲਾਈ ਆ ਤੇਰਾ ਉਤਲਾ ਦੁਪੱਟਾ ਕਹਿੰਦਾ ਫੋਰ ਮੈਂ ਤਾਂ ਕਿਹਾ ਸੀ ਬੈਂਗਣੀ ਉਹ ਫਲਾਨਾ ਰੰਗ ਕਹਿੰਦਾ ਬੀਬੀ ਮੈਂ ਤੈਨੂੰ ਪਹਿਲਾਂ ਕਹਿ ਦਿੱਤਾ ਸੀ ਭੈਣੇ ਵੀ ਉਗੜੂਗਾ ਬੈਂਗਣੀ ਇਸ ਕਰਕੇ ਕਿਤੇ ਹੱਥ ਲਾ ਲਓ ਕਿਤੇ ਪੱਤਰੇ ਤੇ ਪੜ ਲਓ ਕੋਈ ਸ਼ਬਦ ਪੜ ਲਓ ਉਗੜੂਗਾ ਨਾਮ ਜਪਣਾ ਹੀ ਇਹ ਐਸਾ ਬ੍ਰਹਮ ਗਿਆਨ ਹੈ ਜਿਹੜਾ ਡਾਇਵਰਜੈਂਟ ਨਹੀਂ ਹੈ ਅਸੀਂ ਇਹ ਤਾਂ ਚੀਜ਼ਾਂ ਸਮਝਾ ਰਹੇ ਹਾਂ ਵੀ ਪਿੰਡਾਂ ਵਾਲੇ ਲੋਕਾਂ ਨੂੰ ਬਹੁਤ ਬੁੱਧੂ ਬਣਾਇਆ ਜਾ ਰਿਹਾ ਉਹਨਾਂ ਨੂੰ ਅਸੀਂ ਨਾਮ ਦੀ ਗੱਲ ਸਮਝਾਉਣੀ ਹੈ ਲੇਮੈਨ ਲੈਂਗੁਏਜ ਉਹਨਾਂ ਨੂੰ ਅਸੀਂ ਦੱਸਣਾ ਹੈ ਵੀ ਆਹ ਆਹ ਸਾਡੇ ਨਾਲ ਹੋ ਰਿਹਾ ਹੈ ਇਸ ਕਰਕੇ ਜਿਹੜਾ ਜਿਹੜਾ ਵੀ ਸ਼ਬਦ ਗਾ ਲਓ ਪੜ੍ਹ ਲਓ ਕਿਸੇ ਦਾ ਪਾਠ ਕਰ ਲਓਗਾ ਉਗੜੂਗਾ ਬੈਂਗਣੀ ਰੰਗ ਇਸ ਕਰਕੇ ਉਹ ਬੈਂਗਣੀ ਰੰਗ ਕੀ ਹੈ
ਕੇਵਲ ਨਾਮ ਜਪੋ ਰੇ ਪ੍ਰਾਣੀ ਪਾਰੋ ਏਕ ਤਿਸਰਣਾ ਕਹਿਤ ਕਬੀਰ ਸੁਣੋ ਰੇ ਸੰਤੋ ਛਾੜੋ ਮਨ ਕੇ ਪਰਮਾ
ਹੁਣ ਇਹ ਸ਼ਬਦ ਦੀ ਮੈਂ ਰਹਾਉ ਦੀ ਤੁਕ ਪਿੰਡਾਂ ਥਾਂ ਦੀ ਟਿਊਨ ਚਲਾਂਗਾ ਆਪਾਂ ਜੋਟੀਆਂ 'ਚ ਰਲ ਕੇ ਬੜੇ ਪਿਆਰ ਨਾਲ ਇਹ ਸ਼ਬਦ ਪੜ੍ਹਨਾ ਹੈ ਇਹ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਧ ਬੰਤਾ ਕਹੋ ਕਉ ਹੈ ਕਾਕਾ
ਰਹਾਉ
ਨਾਲ ਕਹਿਣਾ ਹੈ ਜਿਨ ਚਿਕ ਰਹਾਉ ਨਾ ਬੋਲਾਂਗੇ ਸਾਨੂੰ ਨਹੀਂ ਪਤਾ ਸਿੱਖੀ 'ਚ ਐਸਾ ਵਾਕਾ ਵਗਿਆ ਸਾਰਾ ਹੀ ਕੀਰਤਨ ਕਰੀ ਜਾਣਗੇ ਸੰਗਤ ਨੂੰ ਸੁਣਾਈ ਜਾਣਗੇ ਰਹਾਉ ਨਹੀਂ ਬੋਲਣਗੇ ਜਦਕਿ ਰਹਾਉ ਦੇ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਔਰ ਰਹਾਉ ਦੇ ਹਮੇਸ਼ਾ ਹੀ ਅਖੀਰਲੇ ਲਫ਼ਜ਼ ਨੂੰ ਔਂਕੜ ਹੋਏਗਾ ਐਡਾ ਵੱਡਾ ਰਹਾਉ ਲਿਖਿਆ ਜਿੱਦਾਂ ਖਰੋਟ ਪਿਆ ਹੁੰਦਾ ਰਹਾਉ ਕੀ ਹੈ ਰਹਾਉ ਹੈ ਸਪੀਡ ਬ੍ਰੇਕਰ ਆਹ ਗਲੀਆਂ 'ਚ ਚਲੇ ਜਾਈਏ ਨਾ ਅਤੇ ਉੱਥੇ ਸਪੀਡ ਬ੍ਰੇਕਰ ਲੱਗੇ ਹੁੰਦੇ ਵੀ ਇੱਥੇ ਤੇਰਾ ਕਾਰ ਹੌਲੀ ਕਰ ਲੈ ਇਸ ਕਰਕੇ ਥਾਂ ਥਾਂ ਸ਼ਬਦ ਦੇ ਵਿੱਚ ਰਹਾਉ ਆਏਗਾ ਵੀ ਹੇ ਇੰਨੇ ਪੱਤਰੇ ਪੜ੍ਹਨ ਵਾਲਿਆ ਪਾਠੀਆ ਜਰਾ ਰੁਕ ਜਾ ਥੋੜ੍ਹੀ ਜਿਹੀ ਆਪਣੀ ਗੱਡੀ ਖੜੀ ਕਰ ਲੈ ਆਹ ਮੈਂ ਰਹਾਉ ਦੇ ਰਿਹਾ ਇਹਦੇ ਸਪੀਡ ਬ੍ਰੇਕਰ ਦੇ ਰਿਹਾ ਖੜਾ ਹੋ ਜਾ ਉਹ ਅਗਲਾ ਕਹੂਗਾ ਜੀ ਕਿਉਂ ਉਹ ਭਾਈ ਸਾਰਾ ਰਹਾਉ ਹੀ ਜਿਸਟ ਹੈ ਰਹਾਉ ਇੱਕ ਐਸੀ ਚੀਜ਼ ਹੈ ਵੀ ਜਿਹੜਾ ਸ਼ਬਦ ਦਾ ਪਹੀਆ ਹੈ ਉਹ ਰਹਾਉ ਦੇ ਐਕਸਲ ਦੇ ਥਾਣੀ ਰਹਾਉ ਐਕਸਲ ਦਾ ਕੰਮ ਕਰ ਰਿਹਾ ਉਹਦੇ ਦੁਆਲੇ ਸਾਰਾ ਪਹੀਆ ਸ਼ਬਦ ਦਾ ਪਾਉਣ ਰਿਹਾ ਸਾਰੇ ਭਾਵ ਅਰਥ ਇਸ ਰਹਾਉ 'ਚ ਲੁਕੇ ਪਏ ਨੇ ਇਸ ਕਰਕੇ ਇੱਥੇ ਜਿਹੜਾ ਇਹ ਰਹਾਉ ਦੀ ਤੁਕ ਨੂੰ ਦੋ ਵਾਰੀ ਪੜ੍ਹ
सो दिन आवन लागा, सो दिन आवन लागा, सो दिन आवन लागा, सो दिन आवन लागा। मात पिता भाई सुत बनता,
पिता भाई सुत बनता,
को कहूं है काका, कहो कहूं है काका, कहूं है काका, कहो कहूं है काका। रहो सो दिन आवन लागा, सो दिन आवन लागा, सो दिन आवन लागा, सो दिन आवन लागा।
शब्द इत्थों शुरू हुंदा है,
बाणी कबीर जीओ की। दिन ते पहर पहर ते घड़ियां,
दिन ते पहर पहर ते
घड़ियां, दिन ते पहर पहर ते घड़ियां।